द्वैमराव लाहौर के दिल्ली के मग जात भीम चंद सुन बात को कात जान पली पांत।
वाहे गुरु जी का खालसा वाहे गुरु जी की फतेह। धन धन गुरुदेव जिस संग हर जपे गुर किरपाल जप पाए तां अवगुण सब छपे। ऐसे करण कारण कृपा निदान पतत पावन भगत वछल अनाथ नाथ जगत गुरु। धन धन श्री गुरु ग्रंथ साहिब सचे पातशाह दे पावन पवित्र चरणा च नौवें गुरदेव धन धन श्री गुरु तेग बहादुर साहब जी महाराज जी दे पावन पवित्र इतिहासक स्थान ते संध्या वक्त दे सजे हुए दीवाना च हाजरियां भर रही गुरु का खास रूप परम सत्कार योग सन्मान योग गुरु खालसा साध संगत वड्डियां भागां वाले हो नेता प्रति गुरु चरणा च जुड़ के साहिबे कमाल दसा दसवें स्वरूप धन धन श्री गुरु गोबिंद सिंह साहब जी महाराज। अब और की आस निरास भई कलगी तरबास की ओ मन माही। ऐसे कलगियां वाले चोजी प्रीतम श्री गुरु गोबिंद सिंह साहब जी का पवित्र इतिहास बहुत ही श्रद्धा भावना सत्कार सहित सरवण कर रहे हो। कलगीधर पातशाह जी महाराज कुरुक्षेत्र तो चले ने। रस्ते विच एक नगर च सतगुरु सच्चे पातशाह जी ने चरण पाए हैं। इत्थे एक बजुर्ग माई बिरध माई ने सतगुरां की पहचान की और बड़ी भावना ते अदब ते सत्कार नाल कलगीधर पातशाह जी महाराज जी नूं आके दुध छकाया। सतगुरां ने कृपा करके इस बिरध माई ते इस नूं मोक्ष दा मुक्ति दा अधिकारी बनाया है। इत्थों जीवां दी कल्याण करदे होयां चल के दसवें पातशाह जी महाराज जी चमकौर साहब आए हैं। चमकौर साहब आके महाराज जी ने भला स्थान वेख के डेरा कीता है। इत्थे बहुत सारे इलाका निवासी सिखां ने आके सतगुरां दे दर्शन कीते। जथा शक्त पिटावां गुरु चरणा च भेट कीतियां हन। उधर काबल तों कंधार तों गजनी ते बल्ख बुखारे तों पिशावर तों कुछ संगतां एकत्र हो के श्री आनंदपुर साहब महाराज जी दे दर्शनां नूं आईयां हन। पता लगा है कि सतगुरु जी ने चमकौर साहब चरण पाए ने। उत्थे महाराज जी ठहरे हुए ने। यह सारी संगत चल के महाराज जी के चरणा च चमकौर साहब पहुंची है। आके जो जो पिटावां लियाए सन सतगुरां दे चरणा च भेट करके महाराज दसवें पातशाह जी का उपदेश प्राप्त किया है। सारे सिखां नूं महाराज जी ने भला उपदेश दिता है। भाई मन नूं ठहराउणा मन नूं एकाग्र करना यही गुरसिख का करतब होना चाहीदा है। और जदों मन एकाग्र हुंदा फिर गुरु का उपदेश हिरदे विच वसदा है। बिना मन की एकाग्रता तो गुरु उपदेश का निवास हिरदे च नहीं हुंदा। यह पवित्र उपदेश जगत गुरु गुरु कलगीधर पातशाह जी महाराज जी ने दिता है। उधर पहाड़ी राजे राजा भीम चंद राजा भूप चंद हंडूरिया इन्हां दी हर वेले यही तांग लगी रहिंदी है कि किसे तरीके गुरु कलगीधर जी नूं अपने इलाके चों बाहर कढ़ीए। और ताड़ ते रहिंदे ने कोई आप ना लड़ना पवे सानू आप जंग युद्ध ना करना पवे। आप तां बथेरियां जंगां करके पहलां वेख चुके हां। कोई बाहरों मुसलमान पठान आवे कोई मुसलमान अफसर अहलकार आवे सरकारी दरबारे जिहदी चलदी होवे ओ आउण ते आ के उहनां दे नाल मेल करिए ते ओ गुरु जी नाल लड़न। ਇਸ ਤਰੀਕੇ ਨਾਲ ਇਹ ਪਹਾੜੀ ਰਾਜੇ ਵਿਉਂਤ ਬੰਦੀਆਂ ਕਰ ਰਹੇ ਨੇ, ਇਹਨਾਂ ਦੀਆਂ ਇਹ ਵਿਉਂਤ ਬੰਦੀਆਂ ਕਾਮਯਾਬ ਹੋ ਰਹੀਆਂ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਦਸਮੇਸ਼ ਪਾਤਸ਼ਾਹ ਗੁਰੂ ਕਲਗੀਧਰ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ, ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ, ਦੋਹੇਰਾ ਦੁਆ ਉਮਰਾ ਵਲੋ ਕੇ ਦਿੱਲੀ ਕੇ ਮਗ ਜਾਤ,
ਦੋ ਅਫਸਰ ਦੋ ਅਹਿਲਕਾਰ ਲਾਹੌਰ ਤੋਂ ਦਿੱਲੀ ਜਾ ਰਹੇ ਸੀ, ਤੇ ਮੁਸਲਮਾਨ ਅਫਸਰ ਨੇ, ਮੁਸਲਮਾਨ ਅਹਿਲਕਾਰ ਨੇ, ਇਹਨਾਂ ਦੇ ਨਾਲ ਫੌਜ ਵੀ ਹੈ, ਜੰਗੀ ਦਸਤਾ ਵੀ ਹੈ, ਇਹ ਲਾਹੌਰ ਤੋਂ ਚੱਲ ਕੇ ਦਿੱਲੀ ਜਾ ਰਹੇ ਸਨ।
ਭੀਮ ਚੰਦ ਸੁਣ ਬਾਤ ਕਿਉਂ ਕਾਤ ਜਾਨ ਪਲੀ ਪਾਂਤ,
ਰਾਜੇ ਭੀਮ ਚੰਦ ਨੂੰ ਪਤਾ ਲੱਗਾ ਕਿ ਦੋ ਅਹਿਲਕਾਰ ਦੋ ਅਫਸਰ ਨੇ ਮੁਸਲਮਾਨ, ਉਰੇ ਲਾਹੌਰ ਤੋਂ ਦਿੱਲੀ ਦੇ ਰਸਤੇ ਤੇ ਜਾ ਰਹੇ ਨੇ। ਉਹਨਾਂ ਨੇ ਆਖਿਆ ਕਿ ਇਹ ਤਾਂ ਬੜੀ ਵਧੀਆ ਕਾਤ ਦਾ ਸਮਾਂ, ਉੱਥੇ ਹੀ ਰਸਤੇ ਦੇ ਉੱਤੇ ਚਮਕੌਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਡੇਰਾ ਕੀਤਾ ਹੋਇਆ, ਕਿਉਂ ਨਾ ਇਹਨਾਂ ਦੋਹਾਂ ਅਫਸਰਾਂ ਦੇ ਨਾਲ ਮੁਲਾਕਾਤ ਕਰਕੇ ਇਹਨਾਂ ਨੂੰ ਕੁਝ ਪੈਸਿਆਂ ਦਾ ਰੁਪਈਆਂ ਦਾ ਲਾਲਚ ਦੇ ਕੇ ਗੁਰੂ ਜੀ ਤੇ ਹਮਲਾ ਕਰਵਾ ਦਈਏ, ਹੋ ਸਕਦਾ ਸਾਡਾ ਕੰਮ ਬਣ ਜਾਏ, ਗੁਰੂ ਜੀ ਜਾਂ ਤਾਂ ਜੰਗ ਚ ਇਹਨਾਂ ਨਾਲ ਲੜਦਿਆਂ ਮਾਰੇ ਜਾਣ ਜਾਂ ਫਿਰ ਇਸ ਜਗ੍ਹਾ ਨੂੰ ਛੱਡ ਕੇ ਕਿਤੇ ਦੂਰ ਚਲੇ ਜਾਣ, ਐਸਾ ਸਾਡਾ ਕੰਮ ਹੋ ਸਕਦਾ ਸਬਰ ਸਕਦਾ ਹੈ। ਤੋ ਰਾਜੇ ਭੀਮ ਚੰਦ ਨੇ ਇਸ ਤਰ੍ਹਾਂ ਦੀ ਵਿਉਂਤ ਬੰਦੀ ਕੀਤੀ ਹੈ।
ਆਦਕ ਭੂਮ ਚੰਦ ਅੰਡੂਰੀ,
ਰਾਜੇ ਭੀਮ ਚੰਦ ਦੇ ਜਿਹੜੇ ਸਲਾਹਕਾਰ ਰਾਜੇ ਨੇ, ਜਿਵੇਂ ਕਿ ਰਾਜਾ ਭੂਪ ਚੰਦ ਹੰਡੂਰੀਆ, ਰਾਜਾ ਕਟੋਚੀਆ ਹੈ, ਤੋ ਇਸ ਪ੍ਰਕਾਰ ਦੇ ਨਾਲ ਰਾਜਾ ਘਮੰਡ ਚੰਦ ਕਟੋਚੀਆ, ਇਹਨਾਂ ਰਾਜਿਆਂ ਦੇ ਨਾਲ ਰਾਜੇ ਭੀਮ ਚੰਦ ਨੇ ਸਲਾਹ ਕੀਤੀ ਹੈ।
ਸਭ ਕੇ ਸੰਗ ਗਿਨੀ ਬਿਦਰੂਰੀ,
ਸਾਰੀ ਵਿਧੀ ਇਹਨਾਂ ਨੇ ਭਲੀ ਪ੍ਰਕਾਰ ਨਾਲ ਸਾਰੇ ਰਾਜਿਆਂ ਨੇ ਬਹਿ ਕੇ ਚੰਗੀ ਤਰ੍ਹਾਂ ਵਿਚਾਰੀ, ਚੰਗੀ ਤਰ੍ਹਾਂ ਇਸ ਗੱਲ ਦੇ ਉੱਤੇ ਇਹਨਾਂ ਨੇ ਵਿਚਾਰ ਕੀਤੀ ਹੈ ਕਿਵੇਂ ਗੁਰੂ ਜੀ ਤੇ ਹਮਲਾ ਕੀਤਾ ਜਾ ਸਕਦਾ ਹੈ, ਕਿਵੇਂ ਉਹਨਾਂ ਦੋਹਾਂ ਅਫਸਰਾਂ ਨੂੰ ਅਹਿਲਕਾਰਾਂ ਨੂੰ ਖਰੀਦ ਕੇ ਗੁਰੂ ਜੀ ਤੇ ਹਮਲਾ ਕਰਵਾਇਆ ਜਾ ਸਕਦਾ ਹੈ।
ਔਚਕਿਆਨ ਬਣੀ ਕਿਉਂ ਟਰੋ, ਤੁਰਕ ਲੜਾਵੋ ਆਪਣਾ ਲੜੋ,
ਕਹਿੰਦੇ ਕਿੱਡਾ ਸੋਹਣਾ ਸਮਾਂ ਆਉਣ ਬਣਿਆ, ਔਚਕ ਅਚਾਨਕ ਅਚਨਚੇਤ ਸਾਡੇ ਪੱਖ ਦੀ ਗੱਲ ਆ ਬਣੀ ਹੈ, ਤੁਰਕਾਂ ਨੂੰ ਲੜਾ ਦਿਓ ਗੁਰੂ ਜੀ ਨਾਲ, ਪਰ ਆਪ ਨਾ ਲੜੋ, ਸਾਨੂੰ ਲੜਾਈ ਕਰਨ ਦੀ ਲੋੜ ਨਹੀਂ, ਇਹ ਜਿਹੜੇ ਤੁਰਕ ਆਏ ਨੇ ਦੋ ਅਫਸਰ ਆਏ ਨੇ ਇਹਨਾਂ ਨੂੰ ਗੁਰੂ ਜੀ ਨਾਲ ਲੜਾ ਦਿਓ, ਪਰ ਆਪ ਲੜਨ ਦੀ ਕੋਈ ਲੋੜ ਨਹੀਂ।
ਕੇਤਕ ਦਰਬ ਦਿਓ ਮਰਾਓ,
ਇਹਨਾਂ ਜਿਹੜੇ ਦੋ ਮਰਾਵ ਨੇ ਤੇ ਰਸਤੇ ਚ ਜਾ ਰਹੇ ਨੇ, ਇਹਨਾਂ ਨੇ ਰਸਤੇ ਚ ਜਾਂਦਿਆਂ ਜਾਂਦਿਆਂ ਹਮਲਾ ਹੀ ਕਰਨਾ, ਕਿਉਂ ਨਾ ਇਹਨਾਂ ਨੂੰ ਕੁਝ ਪੈਸਿਆਂ ਦਾ ਰੁਪਈਆਂ ਦਾ ਲਾਲਚ ਦੇ ਦਿੱਤਾ ਜਾਏ, ਜਿਹਨਾਂ ਰੁਪਈਆਂ ਦਾ ਪੈਸਿਆਂ ਦਾ ਲਾਲਚ ਦੇ ਕੇ ਇਹਨਾਂ ਨੂੰ ਗੁਰੂ ਜੀ ਤੇ ਹਮਲਾ ਕਰਨ ਵਾਸਤੇ ਕਿਹਾ ਜਾਵੇ।
ਸਤਿਗੁਰ ਪੁਰਬਾਰ ਪਰਥਾਓ,
ਗੁਰੂ ਜੀ ਇਸ ਵੇਲੇ ਆਪਣੇ ਨਗਰ ਵਿੱਚ ਵੀ ਨਹੀਂ, ਆਨੰਦਪੁਰ ਸਾਹਿਬ ਵੀ ਉਹਨਾਂ ਨੇ ਡੇਰਾ ਨਹੀਂ ਕੀਤਾ ਹੋਇਆ, ਇਸ ਵੇਲੇ ਬਾਹਰ ਨੇ, ਆਨੰਦਪੁਰ ਸਾਹਿਬ ਹੋਣ ਤੇ ਉਹਨਾਂ ਦੇ ਕੋਲ ਕਿਲੇ ਨੇ, ਕਿਲਿਆਂ ਦੇ ਵਿੱਚ ਉਹ ਆਸਰਾ ਲੈ ਕੇ ਲੜ ਲੈਂਦੇ ਨੇ, ਪਰ ਹੁਣ ਤਾਂ ਉਹ ਆਪਣੇ ਨਗਰ ਵਿੱਚ ਵੀ ਨਹੀਂ। ਇਹ ਤਾਂ ਬੜੀ ਵਧੀਆ ਵਿਉਂਤ ਬਣੀ ਹੋਈ ਹੈ, ਵਿਧੀ ਬਣੀ ਹੋਈ ਹੈ ਕਿ ਉਹ ਆਨੰਦਪੁਰ ਸਾਹਿਬ ਨਗਰ ਤੋਂ ਵੀ ਬਾਹਰ ਚਮਕੌਰ ਸਾਹਿਬ ਵਾਲੀ ਜਗ੍ਹਾ ਦੇ ਉੱਤੇ ਬਾਹਰ ਭੁੰਜਿਆ ਹੀ ਮੈਦਾਨ ਦੇ ਵਿੱਚ ਹੀ, ਰੜੇ ਮੈਦਾਨ ਦੇ ਵਿੱਚ ਉਹਨਾਂ ਨੇ ਡੇਰਾ ਕੀਤਾ ਹੋਇਆ ਹੈ।
ਨਹੀਂ ਦੁਰਗ ਬੜ ਲੜਵੇ ਕਾਰਨ,
ਉੱਥੇ ਉਹਨਾਂ ਕੋਲ ਲੜਨ ਵਾਸਤੇ ਕੋਈ ਕਿਲਾ ਨਹੀਂ ਹੈ, ਕੋਈ ਗੜ ਨਹੀਂ ਹੈ ਜਿਸ ਕਿਲੇ ਦਾ ਆਸਰਾ ਲੈ ਕੇ ਉਹ ਲੜਾਈ ਕਰ ਸਕਣ।
ਥੋੜੇ ਸਿੰਘ ਧਰੇ ਹਥਿਆਰਨ,
ਉਹਨਾਂ ਦੇ ਨਾਲ ਬਹੁਤੀ ਫੌਜ ਵੀ ਨਹੀਂ ਹੈ, ਸੈਨਾ ਵੀ ਕੋਈ ਬਹੁਤੀ ਜ਼ਿਆਦਾ ਨਹੀਂ, ਬਹੁਤੀ ਸੈਨਾ ਤਾਂ ਉਹਨਾਂ ਦੀ ਆਨੰਦਪੁਰ ਸਾਹਿਬ ਹੀ ਹੈ, ਜ਼ਿਆਦੀ ਫੌਜ ਉਹਨਾਂ ਦੇ ਨਾਲ ਨਹੀਂ ਹੋਣੀ, ਤੇ ਥੋੜੇ ਜੇ ਸੂਰਮੇ ਨੇ ਜਿਨ੍ਹਾਂ ਨੇ ਹਥਿਆਰ ਧਾਰਨ ਕੀਤੇ ਹੋਏ ਨੇ, ਉਹਨਾਂ ਨਾਲ ਉਹ ਕਿੰਨਾ ਕੁ ਮੁਕਾਬਲਾ ਕਰਨਗੇ, ਕਿੰਨੀ ਕੁ ਲੜਾਈ ਕਰਨਗੇ।
ਆਪੇ ਆਪਣੇ ਐ ਟਿਕਾਨੇ, ਸੋਨੇ ਪਹੁੰਚ ਸਕੇ ਇਸ ਥਾਨੇ,
ਆਪਾਂ ਤਾਂ ਆਪੋ ਆਪਣੀਆਂ ਥਾਵਾਂ ਤੇ ਟਿਕਾਣਿਆਂ ਤੇ ਟਿਕੇ ਹੋਏ ਆ, ਤੇ ਆਪਣੇ ਤੱਕ ਤਾਂ ਗੁਰੂ ਜੀ ਹਮਲਾ ਵੀ ਨਹੀਂ ਕਰ ਸਕਦੇ, ਉਧਰ ਗੁਰੂ ਜੀ ਦੇ ਜਿਹੜੇ ਸੂਰਮੇ ਨੇ ਉਹ ਆਪੋ ਆਪਣੇ ਟਿਕਾਣਿਆਂ ਤੇ ਬੈਠੇ ਨੇ, ਉਧਰ ਅਚਨਚੇਤ ਗੁਰੂ ਜੀ ਤੇ ਹਮਲਾ ਹੋ ਜਾਏ ਤੇ ਉਹ ਜਿਹੜੇ ਸਿਪਾਹੀ ਨੇ ਗੁਰੂ ਦੇ ਸੂਰਮੇ ਨੇ ਉਹ ਸਤਿਗੁਰਾਂ ਤੱਕ ਪਹੁੰਚ ਵੀ ਨਹੀਂ ਸਕਣਗੇ, ਉਹ ਗੁਰੂ ਜੀ ਤੱਕ ਪਹੁੰਚ ਵੀ ਨਹੀਂ ਕਰ ਸਕਣਗੇ।
ਬੇੜੇ ਅਚਾਨਕ ਹੀ ਬਣ ਜਾਏ,
ਕਹਿੰਦੇ ਤਾਂ ਸਾਡੇ ਵਾਸਤੇ ਅਚਾਨਕ ਹੀ ਵਿਧੀ ਬਣ ਗਈ ਹੈ, ਇਹੋ ਜਿਹਾ ਵਧੀਆ ਤਰੀਕਾ ਹੋਰ ਕੋਈ ਨਹੀਂ ਹੋ ਸਕਦਾ ਗੁਰੂ ਜੀ ਨਾਲ ਲੜਨ ਵਾਸਤੇ।
ਕੌਣ ਲੜੇ ਤੁਰਕ ਨੇ ਅਗਵਾਏ,
ਤੁਰਕਾਂ ਦੇ ਸਾਹਮਣੇ ਕੌਣ ਲੜ ਸਕਦਾ, ਤੁਰਕ ਏਡੇ ਏਡੇ ਵੱਡੇ ਸੂਰਮੇ ਨੇ, ਏਡੇ ਏਡੇ ਵੱਡੇ ਪਠਾਨ ਤੇ ਗਿਲਜੇ ਨੇ ਜਿਹੜੇ ਦੂੰਬਾ ਤੱਕ ਖਾ ਜਾਂਦੇ ਨੇ, ਏਡੇ ਬਲਵਾਨ ਉਹਨਾਂ ਦੀਆਂ ਕੱਦ ਕਾਠੀਆਂ ਸਰੀਰ ਨੇ, ਉਹਨਾਂ ਤੁਰਕਾਂ ਦੇ ਸਾਹਮਣੇ ਭਲਾ ਕਿਸ ਨੇ ਲੜਨਾ, ਉਹਨਾਂ ਦੇ ਸਾਹਮਣੇ ਭਲਾ ਕਿਸ ਨੇ ਖਲੋਣਾ।
ਲੁੱਟ ਜਾਵੇ ਸਤਿਗੁਰ ਕੋ ਡੇਰਾ, ਕਿਮਹੋਂ ਬਚੈ ਨਾ ਹੋਏ ਪਟ ਪੀਰਾ।
ਗੁਰੂ ਜੀ ਦਾ ਬਾਹਰ ਡੇਰਾ ਕੀਤਾ ਹੋਇਆ, ਬਾਹਰ ਰੜੇ ਮੈਦਾਨ ਵਿੱਚ ਡੇਰਾ ਕੀਤਾ ਹੋਇਆ, ਜਦੋਂ ਉਹ ਤੁਰਕ ਹਮਲਾ ਕਰਨਗੇ ਗੁਰੂ ਜੀ ਤੇ, ਗੁਰੂ ਜੀ ਦਾ ਡੇਰਾ ਲੁੱਟਿਆ ਜਾਵੇਗਾ, ਗੁਰੂ ਜੀ ਦਾ ਸਾਰਾ ਡੇਰਾ ਲੁੱਟਿਆ ਜਾਵੇਗਾ, ਜਾਂ ਫਿਰ ਉਹਨਾਂ ਦੇ ਜਿੰਨੇ ਸੂਰਮਿਆਂ ਦਾ ਭੇੜ ਹੋਵੇਗਾ ਉਹ ਉਹਨਾਂ ਤੁਰਕਾਂ ਦੇ ਸਾਹਮਣੇ ਖਲੋ ਨਹੀਂ ਸਕਣਗੇ, ਕੋਈ ਵੀ ਉਹਨਾਂ ਦੇ ਸਾਹਮਣੇ ਖਲੋ ਕੇ ਲੜ ਨਹੀਂ ਸਕੇਗਾ, ਏਦਾਂ ਗੁਰੂ ਜੀ ਦਾ ਬਚਾਅ ਨਹੀਂ ਹੋ ਸਕਦਾ।
ਅਤੇ ਉਜਾਏ ਗੁਰ ਕਿਦੋਂ ਪਲਾਏ,
ਜਾਂ ਤਾਂ ਜੰਗ ਦੇ ਮੈਦਾਨ ਵਿੱਚ ਗੁਰੂ ਜੀ ਮਾਰੇ ਜਾਣਗੇ, ਜਾਂ ਫਿਰ ਜੰਗ ਦੇ ਮੈਦਾਨ ਨੂੰ ਛੱਡ ਕੇ ਦੌੜ ਜਾਣਗੇ, ਭੱਜ ਜਾਣਗੇ।
ਅਮਰੀ ਬਾਤ ਭਲੀ ਬਣ ਜਾਏ,
ਸਾਡੀ ਗੱਲ ਭਲੀ ਪ੍ਰਕਾਰ ਨਾਲ ਬਣ ਜਾਏਗੀ, ਸਾਡੀ ਗੱਲ ਬਣ ਜਾਏਗੀ, ਸਾਨੂੰ ਲੜਨਾ ਵੀ ਨਹੀਂ ਪਏਗਾ ਔਰ ਸਾਡਾ ਕੰਮ ਵੀ ਸਵਰ ਜਾਏਗਾ।
ਲੈ ਕਲਗੀ ਧਰ ਕਰੇ ਬਿਗਾੜਾ,
ਕਲਗੀ ਧਰ ਜੀ ਹੁਣ ਸਾਡੇ ਨਾਲ ਫਿਰ ਮੁੜ ਕੇ ਵਿਗਾੜ ਕਰਨ ਜੋਗੇ ਵੀ ਨਹੀਂ ਰਹਿਣਗੇ, ਜਦੋਂ ਜੰਗ ਦਾ ਮੈਦਾਨ ਛੱਡ ਕੇ ਉਹਨਾਂ ਨੂੰ ਦੌੜਨਾ ਪਵੇਗਾ ਤੇ ਫਿਰ ਉਹ ਸਾਡੇ ਨਾਲ ਵੀ ਮੁਕਾਬਲਾ ਨਹੀਂ ਕਰਨਗੇ, ਸਾਡੇ ਨਾਲ ਵੀ ਫਿਰ ਕਿਸੇ ਪ੍ਰਕਾਰ ਦੀ ਕੋਈ ਲੜਾਈ ਨਹੀਂ ਹੋਵੇਗੀ।
ਅਮਰੋ ਦੇਸ਼ ਨਿਰਭੈ ਹੋਏ ਸਾਰਾ,
ਸਾਡਾ ਦੇਸ਼ ਛੱਡ ਕੇ ਹੀ ਚਲੇ ਜਾਣਗੇ ਤੇ ਸਾਡਾ ਸਾਰਾ ਦੇਸ਼ ਨਿਰਭੈ ਹੋ ਜਾਏਗਾ, ਅਸੀਂ ਸਾਰੇ ਨਿਡਰ ਹੋ ਕੇ ਨਿਰਭੈ ਹੋ ਕੇ ਆਪਣੇ ਇਲਾਕਿਆਂ ਵਿੱਚ ਆਪਣੀਆਂ ਰਿਆਸਤਾਂ ਵਿੱਚ ਨਿਵਾਸ ਕਰਾਂਗੇ।
ਸਭਨ ਪ੍ਰਧਾਨ ਪਠਾਏ,
ਇਹਨਾਂ ਨੇ ਗਿਣਤੀਆਂ ਗਿਣੀਆਂ ਪਹਾੜੀ ਰਾਜਿਆਂ ਨੇ, ਔਰ ਆਪੋ ਵਿੱਚ ਗਿਣਤੀਆਂ ਗਿਣ ਕੇ ਇਹਨਾਂ ਨੇ ਆਪਣੇ ਜਿਹੜੇ ਪ੍ਰਧਾਨ ਵਜ਼ੀਰ ਸਨ ਉਹ ਵਜ਼ੀਰ ਭੇਜੇ ਹਨ।
ਮਿਲੇ ਪੰਥ ਮੈਂ ਹੋਏ ਅਗਵਾਈ,
ਵਜ਼ੀਰ ਇਹਨਾਂ ਤੁਰਕਾਂ ਨੂੰ ਆ ਕੇ ਮਿਲੇ, ਜਿਹੜੇ ਆ ਤੁਰਕ ਰਸਤੇ ਚ ਜਾ ਰਹੇ ਸੀ ਦਿੱਲੀ ਦੇ ਮਾਰਗ ਤੇ, ਉਹਨਾਂ ਤੁਰਕਾਂ ਅਫਸਰਾਂ ਨੂੰ ਆ ਕੇ ਉਹ ਵਜ਼ੀਰ ਮਿਲੇ ਹਨ।
ਸਭ ਰਾਜਨ ਕੋ ਕਯੋ ਸੁਣਾਇਓ,
ਜੋ ਰਾਜਿਆਂ ਨੇ ਬੇਨਤੀ ਕੀਤੀ ਸੀ ਪਹਾੜੀ ਰਾਜਿਆਂ ਨੇ, ਰਾਜਿਆਂ ਦੀ ਕਹਿਬਤ ਰਾਜਿਆਂ ਵੱਲੋਂ ਕੀਤੀਆਂ ਹੋਈਆਂ ਬੇਨਤੀਆਂ ਤੇ ਮਿੰਨਤ ਤਰਲੇ, ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨੇ ਗਿਰੇ ਹੋਣਗੇ ਰਾਜੇ। ਉਦਾਂ ਰਾਜਪੂਤਾਨੇ ਦੇ ਰਾਜਪੂਤ ਰਾਜੇ ਨੇ, ਪਰ ਇਹਨਾਂ ਅੰਦਰ ਅਣਖ ਨਹੀਂ ਰਹੀ, ਕੱਲੇ ਕੱਲੇ ਅੱਗੇ ਹੱਥ ਜੋੜ ਕੇ ਜੀਜੜੀਆਂ ਕੱਢਦੇ ਫਿਰਦੇ ਨੇ, ਕਿੰਨੀ ਜ਼ਿਆਦਾ ਇਹਨਾਂ ਦੀ ਗਿਰਾਵਟ ਹੋਵੇਗੀ, ਕਿੰਨੀ ਜ਼ਿਆਦਾ ਗੁਲਾਮੀ ਇਹਨਾਂ ਦੇ ਖੂਨ ਦੇ ਵਿੱਚ ਘਰ ਘਰ ਗਈ ਹੋਵੇਗੀ। ਇਹ ਕਿ ਛੋਟੇ ਮੋਟੇ ਜਿਹੜੇ ਛੋਟੇ ਛੋਟੇ ਅਫਸਰ ਨੇ ਉਹਨਾਂ ਅੱਗੇ ਵੀ ਹੱਥ ਜੋੜ ਕੇ ਮਿੰਨਤਾਂ ਕਰਦੇ ਨੇ। ਤੋ ਇਹਨਾਂ ਰਾਜਿਆਂ ਦੇ ਜਿਹੜੇ ਵਜ਼ੀਰ ਸਨ ਉਹਨਾਂ ਤੁਰਕਾਂ ਕੋਲ ਗਏ, ਉਹਨਾਂ ਤੁਰਕਾਂ ਕੋਲ ਜਾ ਕੇ ਇਹਨਾਂ ਰਾਜਿਆਂ ਵੱਲੋਂ ਕੀਤੀ ਹੋਈ ਬੇਨਤੀ ਉਹਨਾਂ ਰਾਜਿਆਂ ਨੂੰ ਸੁਣਾਈ, ਉਹਨਾਂ ਅਫਸਰਾਂ ਨੂੰ ਸੁਣਾਈ, ਅਹਿਲਕਾਰਾਂ ਨੂੰ ਸੁਣਾਈ ਹੈ।
ਲਗੋ ਦਲ ਜੁਤ ਗੁਰ ਸਿਵਰ ਬਤਾਇਓ,
ਇਹਨਾਂ ਨੇ ਆਖਿਆ ਜੀ ਗੁਰੂ ਜੀ ਛੋਟੇ ਜੇ ਦਲ ਸਮੇਤ, ਗੁਰੂ ਜੀ ਕੋਲ ਕੋਈ ਬਹੁਤਾ ਵੱਡਾ ਦਲ ਨਹੀਂ ਹੈ, ਕੋਈ ਬਹੁਤੀ ਵੱਡੀ ਭਾਰੀ ਫੌਜ ਨਹੀਂ ਹੈ, ਥੋੜੀਆਂ ਜਿਹੀਆਂ ਫੌਜਾਂ ਨੇ, ਆਪਣੀ ਥੋੜੀ ਜੀ ਫੌਜ ਸਮੇਤ ਗੁਰੂ ਜੀ ਨੇ ਡੇਰਾ ਕੀਤਾ ਹੋਇਆ।
ਮਜਲ ਮਜਲ ਪਰ ਦਰਬ ਹਜ਼ਾਰ, ਅਮਰੋ ਕਾਰਜ ਦਿਓ ਸੁਧਾਰ।
ਮਜਲ ਮਜਲ ਦੇ ਉੱਤੇ ਜਿੰਨੀਆਂ ਮਜਲਾਂ ਤੁਸੀਂ ਕਰੋਗੇ ਤੁਹਾਨੂੰ ਅਸੀਂ ਰਾਜਿਆਂ ਵੱਲੋਂ ਪੈਸੇ ਦਿਆਂਗੇ। ਰਾਜਿਆਂ ਨੇ ਬੇਨਤੀ ਕੀਤੀ, ਉਹ ਵਜ਼ੀਰ ਕਹਿ ਰਹੇ ਨੇ ਇਹਨਾਂ ਤੁਰਕਾਂ ਨੂੰ ਕਿ ਜਿੰਨੀਆਂ ਮਜਲਾਂ ਕਰੋਗੇ, ਯਾਨੀ ਕਿ ਜਿੰਨੇ ਪੜਾਅ ਕਰੋਗੇ, ਜਿੰਨੇ ਦਿਨ ਤੁਸੀਂ ਠਹਿਰੋਗੇ, ਤੁਹਾਡੇ ਇੱਕ ਇੱਕ ਦਿਨ ਦਾ ਸਾਰੀ ਫੌਜ ਦਾ ਖਰਚਾ, ਔਰ ਉਹਦੇ ਤੋਂ ਇਲਾਵਾ ਹੋਰ ਵੀ ਜਿੰਨਾ ਪੈਸਾ ਤੁਸੀਂ ਕਹੋਗੇ ਉਹ ਪੈਸਾ ਅਸੀਂ ਸਰਕਾਰ ਆਪਣੇ ਰਾਜਿਆਂ ਵੱਲੋਂ ਪਹਾੜੀ ਰਿਆਸਤਾਂ ਵੱਲੋਂ ਤੁਹਾਨੂੰ ਦੇਵਾਂਗੇ।
ਹਜ਼ਰਤ ਕੇ ਸੰਗ ਸਦਾ ਬਖੇੜਾ,
ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਕੱਲੇ ਸਾਡੇ ਪਹਾੜੀ ਰਾਜਿਆਂ ਦੇ ਹੀ ਦੁਸ਼ਮਣ ਨਹੀਂ ਹਨ। ਗੁਰੂ ਗੋਬਿੰਦ ਸਿੰਘ ਜੀ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਵੀ ਲੜਦੇ ਨੇ, ਉਹਦੇ ਉਹਨਾਂ ਦੇ ਨਾਲ ਵੀ ਉਹਨਾਂ ਦਾ ਬਖੇੜਾ ਚੱਲ ਰਿਹਾ, ਔਰੰਗਜ਼ੇਬ ਦੀਆਂ ਵੀ ਫੌਜਾਂ ਕਈ ਵਾਰ ਗੁਰੂ ਜੀ ਨਾਲ ਆ ਕੇ ਲੜੀਆਂ ਨੇ ਔਰ ਉਹਨਾਂ ਨੂੰ ਹਾਰ ਕੇ ਜਾਣਾ ਪਿਆ।
ਖੁਸ਼ੀ ਹੋਏ ਸੁਣ ਕੇ ਤਿਸ ਬੇਰਾ,
ਜੇ ਤੁਸੀਂ ਗੁਰੂ ਜੀ ਨਾਲ ਲੜ ਕੇ ਗੁਰੂ ਜੀ ਨੂੰ ਹਰਾ ਦਿੰਦੇ ਹੋ ਤੇ ਜਿੱਥੇ ਅਸੀਂ ਪਹਾੜੀ ਰਾਜੇ ਖੁਸ਼ ਹੋਵਾਂਗੇ ਉੱਥੇ ਬਾਦਸ਼ਾਹ ਔਰੰਗਜ਼ੇਬ ਵੀ ਬੜਾ ਖੁਸ਼ ਹੋਵੇਗਾ। ਔਰੰਗਜ਼ੇਬ ਦੇ ਮਨ ਵਿੱਚ ਵੀ ਬੜੀ ਭਾਰੀ ਖੁਸ਼ੀ ਹੋਵੇਗੀ।
ਲੁਧਕ ਨਗਰ ਕੇ ਪੰਥ ਨ ਜਾਵੋ, ਘਾਟ ਦੂਸਰੇ ਸੁਗਮ ਸਿਧਾਵੋ।
ਲੁਧਕਪੁਰ ਦਾ ਮਤਲਬ ਹੈ ਲੁਧਿਆਣਾ। ਕਹਿਣ ਲੱਗੇ ਵੀ ਤੁਸੀਂ ਲੁਧਿਆਣੇ ਦੇ ਰਸਤੇ ਨਾ ਜਾਓ। ਲੁਧਿਆਣਾ ਵੀ ਇਹਦਾ ਪੁਰਾਣਾ ਨਾਂ ਆਉਂਦਾ ਹੈ ਲੁਧਿਆਣੇ ਦਾ, ਹੌਲੇ ਹੌਲੇ ਕਰਕੇ ਲੁਧਿਆਣਾ ਨਾਂ ਪੈ ਗਿਆ। ਕਹਿਣ ਲੱਗੇ ਤੁਸੀਂ ਲੁਧਕਪੁਰ ਲੁਧਿਆਣੇ ਦੇ ਰਸਤੇ, ਕਿਉਂਕਿ ਇੱਥੇ ਦਰਿਆ ਦਾ ਪੱਤਣ ਪੈਂਦਾ ਸੀ। ਕਹਿਣ ਲੱਗੇ ਵੀ ਤੁਸੀਂ ਉਸ ਰਸਤੇ ਨਾ ਜਾਓ, ਆਹ ਜਿਹੜਾ ਸਾਡੇ ਚਮਕੌਰ ਸਾਹਿਬ ਦੇ ਨੇੜੇ ਪੱਤਣ ਹੈ ਦਰਿਆ ਦਾ, ਇਸ ਪੱਤਣ ਤੋਂ ਲੰਘ ਜਾਓ ਤਾਂ ਜੋ ਤੁਸੀਂ ਇੱਥੋਂ ਰਸਤਾ ਵੀ ਤੁਹਾਡਾ ਹੋ ਜਾਏਗਾ ਦਿੱਲੀ ਜਾਣ ਦਾ, ਉਧਰ ਗੁਰੂ ਜੀ ਨਾਲ ਲੜਾਈ ਕਰਕੇ ਜੰਗ ਕਰਕੇ ਤੁਸੀਂ ਉਹਨਾਂ ਨੂੰ ਵੀ ਜਿੱਤ ਸਕਦੇ ਹੋ।
ਪਰਲੇ ਪਾਰ ਗ੍ਰਾਮ ਚਮਕੌਰ,
ਦਰਿਆ ਜਦੋਂ ਤੁਸੀਂ ਪਾਰ ਕਰੋਗੇ ਤੇ ਪਾਰਲੇ ਪਾਸੇ ਦਰਿਆ ਦੇ ਪੱਤਣ ਦੇ ਨਾਲ ਹੀ ਚਮਕੌਰ ਨਗਰ ਹੈ।
ਬੁਰਜ ਨਾ ਦੁਰਗ ਅਟਾ ਤਿਮ ਠੋਰ,
ਉੱਥੇ ਗੁਰੂ ਜੀ ਕੋਲ ਨਾ ਕੋਈ ਵੱਡਾ ਬੁਰਜ ਹੈ, ਨਾ ਕੋਈ ਉਹਨਾਂ ਕੋਲ ਵੱਡਾ ਕਿਲਾ ਹੈ, ਨਾ ਕੋਈ ਉੱਥੇ ਕੋਈ ਵੱਡੀ ਅਟਾਰੀ ਹੈ। ਰੜੇ ਮੈਦਾਨ ਦੇ ਵਿੱਚ ਗੁਰੂ ਜੀ ਨੇ ਆਪਣੀ ਥੋੜੀ ਜਿਹੀ ਫੌਜ, ਕੋਈ ਗਿਣਤੀ ਨਹੀਂ ਹੈ ਫੌਜ ਦੀ ਬਹੁਤੀ, ਗਿਣਤੀ ਦੇ ਉਂਗਲਾਂ ਤੇ ਗਿਣੇ ਜਾਣ ਵਾਲੇ ਕੁਝ ਕੁ ਸੂਰਮਿਆਂ ਦਾ ਦਲ ਲੈ ਕੇ ਉਹ ਰੜੇ ਮੈਦਾਨ ਦੇ ਵਿੱਚ ਡੇਰਾ ਕਰੀ ਬੈਠੇ ਹਨ।
ਥਲ ਮੈਦਾਨ ਮੈਂ ਉਤਰੇ ਡੇਰਾ, ਪਰ ਅਚਾਨਕ ਲੀ ਜੈ ਘੇਰਾ।
ਮੈਦਾਨੀ ਇਲਾਕੇ ਦੇ ਵਿੱਚ ਗੁਰੂ ਜੀ ਨੇ ਡੇਰਾ ਕੀਤਾ ਹੋਇਆ, ਉੱਥੇ ਜਾ ਕੇ ਅਚਾਨਕ ਤੁਸੀਂ ਹਮਲਾ ਕਰ ਦਿਓ, ਉਹਨਾਂ ਨੂੰ ਤਾਂ ਹੱਥਾਂ ਦੀਆਂ ਪੈਰਾਂ ਦੀਆਂ ਪੈ ਜਾਣਗੀਆਂ। ਜਦੋਂ ਤੁਸੀਂ ਅਚਨ ਚੇਤ ਅਚਾਨਕ ਉਹਨਾਂ ਤੇ ਹਮਲਾ ਕਰੋਗੇ, ਉਹ ਤੁਹਾਡਾ ਮੁਕਾਬਲਾ ਹੀ ਨਹੀਂ ਕਰ ਸਕਣਗੇ। ਚਾਰੇ ਪਾਸਿਓਂ ਜਾ ਕੇ ਉਹਨਾਂ ਨੂੰ ਘੇਰਾ ਪਾ ਕੇ ਮਾਰ ਮੁਕਾਓ।
ਸੈਦਾ ਬੇਗੇ ਇੱਕ ਕੋ ਨਾ ਹੋ।
ਖਾਲਸਾ ਜੀ, ਇਹ ਜਿਹੜੇ ਦੋ ਉਮਰਾਵ ਸੀ ਨਾ ਦਿੱਲੀ ਨੂੰ ਜਾ ਰਹੇ, ਇਹਨਾਂ ਦੋਵਾਂ ਉਮਰਾਵਾਂ ਵਿੱਚੋਂ ਇੱਕ ਦਾ ਨਾਂ ਸੀ ਸੈਦ ਬੇਗ,
ਅਲਫ ਖਾਨ ਦੂਸਰੇ ਉਮਰਾਵ,
ਦੂਜੇ ਅਫਸਰ ਦਾ ਨਾਂ ਸੀ ਅਲਫ ਖਾਨ, ਇੱਕ ਦਾ ਨਾਂ ਸੀ ਸੈਦ ਬੇਗ ਤੇ ਦੂਜੇ ਦਾ ਨਾਂ ਸੀ ਅਲਫ ਖਾਨ।
ਹੁਣ ਕਰ ਦੋਨ ਲੋਭ ਕੇ ਪ੍ਰੇਰੇ,
ਇਹਨਾਂ ਨੇ ਜਦੋਂ ਸੁਣਿਆ ਨਾ ਕਿ ਸਾਨੂੰ ਪਹਾੜੀ ਰਾਜੇ ਮਾਇਆ ਦੇਣਗੇ, ਰੁਪਈਏ ਦੇਣਗੇ, ਤੇ ਲਾਲਚ ਖਾਲਸਾ ਜੀ ਬੜਾ ਕੁਝ ਕਰਾ ਦਿੰਦਾ ਹੈ। ਜਦੋਂ ਲੋਭ ਦੀ ਲਾਲਚ ਦੀ ਬਿਰਤੀ ਆ ਜਾਂਦੀ ਹੈ ਮਨੁੱਖ ਦੇ ਹਿਰਦੇ ਚ, ਤੇ ਲੋਭ ਕਰਕੇ ਬੰਦਾ ਕਿਸੇ ਵੀ ਕਰੈਕਟਰ ਤੋਂ ਡਿੱਗ ਸਕਦਾ ਹੈ। ਲਾਲਚ ਵੱਡਿਆਂ ਵੱਡਿਆਂ ਨੂੰ ਆਪਣੀ ਪਦਵੀ ਤੋਂ ਭ੍ਰਸ਼ਟ ਕਰਕੇ ਨੀਵੇਂ ਥੱਲੇ ਜਗ੍ਹਾ ਤੇ ਸੁੱਟ ਦਿੰਦਾ। ਕਲਗੀਧਰ ਦੇ ਬਚਨ ਨੇ, ਜੈਸੇ ਬੜੇ ਗੁਣ ਲੋਭ ਤੇ ਜਾਤ ਪਰਾਏ। ਜਦੋਂ ਲਾਲਚ ਆ ਜਾਏ, ਲੋਭ ਆ ਜਾਏ, ਤੇ ਵੱਡੇ ਤੋਂ ਵੱਡੇ ਗੁਣ ਵੀ ਖਾਲਸਾ ਜੀ ਉਸ ਲੋਭ ਕਰਕੇ ਭ੍ਰਸ਼ਟ ਹੋ ਜਾਂਦੇ ਨੇ, ਦੂਰ ਹੋ ਜਾਂਦੇ ਨੇ, ਨਿਵਿਰਤ ਹੋ ਜਾਂਦੇ ਨੇ। ਇਸੇ ਕਰਕੇ ਜਗਤ ਗੁਰੂ ਪਾਤਸ਼ਾਹ ਨੇ ਲਾਲਚ ਨੂੰ ਕੁੱਤਾ ਕਿਹਾ, ਲਵ ਕੁੱਤਾ ਕੂੜ ਚੂਹੜਾ ਠੱਗ ਖਾਧਾ ਮੁਰਦਾਰ। ਲਾਲਚ ਨੂੰ ਬੜਾ ਭਿਆਨਕ ਹੜਕਾਇਆ ਹੋਇਆ ਕੁੱਤਾ ਲਿਖਿਆ। ਜਿਹੜਾ ਲੋਭੀ ਮਨੁੱਖ ਹੈ ਉਹਨੂੰ ਵੀ ਹੜਕਾਏ ਕੁੱਤੇ ਵਾਂਗੂ ਗੁਰਬਾਣੀ ਵਿੱਚ ਲਿਖਿਆ ਕਿ ਲੋਭੀ ਕਾ ਵਿਸਾਹੋ ਨਾ ਕੀਜੈ ਜੇ ਕਾ ਪਾਰ ਵਸਾਏ। ਲੋਭੀ ਬੰਦੇ ਦਾ ਜਿਵੇਂ ਹੜਕੇ ਹੋਏ ਕੁੱਤੇ ਦਾ ਕੋਈ ਵਿਸ਼ਵਾਸ ਨਹੀਂ ਹੁੰਦਾ, ਤੈਸੇ ਲੋਭੀ ਮਨੁੱਖ ਦਾ ਵੀ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਜੋ ਕੁਝ ਮਰਜ਼ੀ ਕਰ ਲਏ ਲਾਲਚੀ ਲੋਭੀ ਮਨੁੱਖ, ਉਹ ਆਪਣੇ ਕਿਰਦਾਰ ਤੋਂ ਡਿੱਗ ਹੀ ਜਾਂਦਾ ਹੈ। ਹੁਣ ਇਹਨਾਂ ਨੂੰ ਜਦੋਂ ਪਹਾੜੀ ਰਾਜਿਆਂ ਨੇ ਲਾਲਚ ਦਿੱਤਾ ਸੈਦ ਖਾਨ ਤੇ ਅਲਫ ਖਾਨ ਨੂੰ, ਇਹ ਸੁਣ ਕੇ ਲੋਭੀ ਹੋ ਗਏ। ਆਖਿਆ ਇਹ ਤਾਂ ਬੜਾ ਵਧੀਆ, ਕਿਹੜਾ ਗੁਰੂ ਜੀ ਨੂੰ ਮਾਰਨਾ ਔਖੀ ਗੱਲ ਹੈ, ਰਸਤੇ ਵਿੱਚ ਜੰਗ ਹੀ ਲੜਨਾ, ਜਾਂਦਿਆਂ ਜਾਂਦਿਆਂ ਥੋੜੀ ਜਿਹੀ ਫੌਜ ਹੋਣੀ ਹੈ। ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨਾਲ ਲੜਨ ਵਾਸਤੇ ਕਿੱਡਾ ਵੱਡਾ ਕਿਰਦਾਰ ਚਾਹੀਦਾ ਹੈ, ਕਿੱਡਾ ਵੱਡਾ ਜਿਗਰਾ ਤੇ ਹੌਸਲਾ ਚਾਹੀਦਾ। ਉਹ ਕਿੱਥੋਂ ਲਿਆਉਣਗੇ ਬੱਬਰ ਸ਼ੇਰ ਨੂੰ ਹੱਥ ਪਾਉਣ ਵਾਸਤੇ, ਕਿੱਡਾ ਵੱਡਾ ਜਿਗਰਾ ਚਾਹੀਦਾ, ਉਹ ਜਿਗਰਾ ਕਿੱਥੋਂ ਲਿਆਉਣਾ ਸੀ। ਇਹਨਾਂ ਨੇ ਆਖਿਆ ਵੀ ਚਲੋ ਗੁਰੂ ਜੀ ਕੋਈ ਫਕੀਰ ਹੀ ਹੋਣਗੇ, ਉਹਨਾਂ ਨਾਲ ਲੜਦਾ ਕਿਹੜਾ ਕੋਈ ਔਖੀ ਗੱਲ ਹੋਣੀ ਹੈ। ਰਾਜਿਆਂ ਦੇ ਦਿੱਤੇ ਹੋਏ ਪੈਸਿਆਂ ਦੇ ਲੋਭ ਕਰਕੇ ਇਹ ਭਰਮ ਗਏ ਕਹਿੰਦੇ ਜੀ ਅਸੀਂ ਜ਼ਰੂਰ ਜਾ ਕੇ ਗੁਰੂ ਜੀ ਨਾਲ ਲੜਾਂਗੇ।
ਤਿਸੀ ਪੰਥ ਮੈਂ ਪਾਇਨ ਗੇਰੇ,
ਇਹਨਾਂ ਨੇ ਉਸੇ ਰਸਤੇ ਤੇ ਆਪਣੇ ਪੈਰ ਪਾ ਲਏ। ਜਿਹੜਾ ਰਸਤਾ ਲੁਧਿਆਣੇ ਵਾਲੇ ਪਾਸਿਓਂ ਦੀ ਜਾਣ ਦੀ ਬਜਾਏ ਇਹਨਾਂ ਨੇ ਚਮਕੌਰ ਸਾਹਿਬ ਵਾਲਾ ਜਿਹੜਾ ਰਸਤਾ ਸੀ ਉਹ ਅਪਣਾ ਲਿਆ।
ਸਤਦਰਬ ਲੰਘ ਆਏ ਦਲ ਸਾਰਾ,
ਸਤਲੁਜ ਦਰਿਆ ਇਹਨਾਂ ਨੇ ਪਾਰ ਕੀਤਾ। ਦਰਿਆ ਪਾਰ ਕਰਕੇ ਉਰਲੇ ਪਾਸੇ ਇਹਨਾਂ ਦਾ ਸਾਰਾ ਦਲ ਆ ਪਹੁੰਚਿਆ।
ਸੁਣਿਓ ਖਾਲਸਾ ਬਜਤ ਨਗਾਰਾ,
ਉਧਰ ਖਾਲਸੇ ਨੇ ਨਗਾਰੇ ਦੀ ਆਵਾਜ਼ ਸੁਣੀ ਕਿ ਕਿਸੇ ਫੌਜ ਦਾ ਨਗਾਰਾ ਵੱਜ ਰਿਹਾ, ਕਿਉਂਕਿ ਫੌਜ ਦੇ ਵਿੱਚ ਤਾਂ ਨਗਾਰੇ ਵੱਜਦੇ ਨੇ। ਤੁਰਕਾਂ ਦਾ ਦਲ ਆ ਰਿਹਾ ਸੀ, ਵਿੱਚ ਨਗਾਰਾ ਵੱਜ ਰਿਹਾ ਸੀ। ਉਧਰ ਖਾਲਸੇ ਨੇ ਨਗਾਰੇ ਦੇ ਵੱਜਦੀ ਆਵਾਜ਼ ਸੁਣੀ,
ਇਤਨੇ ਮੈਂ ਇੱਕ ਨਰ ਚਲ ਆਇਓ, ਦਲ ਮੈਂ ਹੋਤੋ ਭੇਦ ਸਭ ਲਿਆਇਓ।
ਖਾਲਸਾ ਜੀ ਸਤਿਗੁਰਾਂ ਦੇ ਘਰ ਦੇ ਵੀ ਬਹੁਤ ਸਾਰੇ ਜਿਹੜੇ ਜਸੂਸ ਸਨ ਉਹ ਤੁਰਕਾਂ ਦੀਆਂ ਫੌਜਾਂ ਚ ਮਿਲੇ ਹੋਏ, ਜਿਹੜੇ ਆ ਕੇ ਦੱਸ ਦਿੰਦੇ ਸਨ ਵੀ ਕਦੋਂ ਤੁਰਕਾਂ ਨੇ ਹਮਲਾ ਕਰਨਾ। ਤੋ ਉਹਨਾਂ ਤੁਰਕਾਂ ਦੇ ਦਲ ਵਿੱਚ ਇੱਕ ਗੁਰੂ ਘਰ ਦਾ ਸੇਵਕ ਵੀ ਸੀ। ਉਹਨੇ ਜਦੋਂ ਸੁਣਿਆ ਕਿ ਹੁਣ ਸਾਰੀ ਫੌਜ ਗੁਰੂ ਜੀ ਤੇ ਹਮਲਾ ਕਰਨ ਵਾਸਤੇ ਆਈ ਹੈ, ਉਹ ਦੌੜਿਆ, ਘੋੜਾ ਦੌੜਾਇਆ, ਬੜੀ ਛੇਤੀ ਨਾਲ ਕਾਹਲੀ ਨਾਲ ਉੱਥੋਂ ਨਿਕਲ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਚਮਕੌਰ ਵਾਲੇ ਮੁਕਾਮ ਤੇ ਪਹੁੰਚਿਆ ਹੈ।
ਹੱਥ ਜੋੜ ਗੁਰ ਸਾਥੀ ਉਚਾਰਾ,
ਇਹਨੇ ਹੱਥ ਜੋੜ ਕੇ ਸਤਿਗੁਰੂ ਦਸਵੇਂ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕੀਤੀ ਤੇ ਬੇਨਤੀ ਕਰਕੇ ਕਹਿਣ ਲੱਗਾ,
ਕਿਮਨ ਚਿੰਤ ਪ੍ਰਭ ਡੇਰੋ ਡਾਰਾ।
ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਇੱਥੇ ਨਿਸ਼ਚਿੰਤ ਹੋ ਕੇ ਡੇਰਾ ਕਰੀ ਬੈਠੇ ਹੋ।
ਤੁਮ ਪਰ 10,000 ਅਸਵਾਰ, ਦੋ ਉਮਰਾਵ ਆਏ ਰਿਸ਼ਤੇਦਾਰ।
ਮਹਾਰਾਜ ਤੁਹਾਡੇ ਨਾਲ ਲੜਨ ਵਾਸਤੇ ਤੁਹਾਡੇ ਤੇ ਹਮਲਾ ਕਰਕੇ ਤਕਰੀਬਨ 10,000 ਘੋੜ ਸਵਾਰ ਸਿਪਾਹੀ, ਦੋ ਉਮਰਾਵਾਂ ਦੀ ਉਹਨਾਂ ਦੀ ਸਰਦਾਰੀ ਦੇ ਅਧੀਨਗੀ ਹੋ ਕੇ ਦੋ ਉਮਰਾਵ ਦੋ ਅਫਸਰ ਨੇ ਤੁਰਕ, ਇੱਕ ਦਾ ਨਾਂ ਸੈਦ ਬੇਗ ਹੈ, ਦੂਜੇ ਦਾ ਨਾਮ ਅਲਫ ਖਾਨ ਹੈ, ਇਹਨਾਂ ਦੀ ਜਰਨੈਲੀ ਹੇਠ 10,000 ਘੋੜ ਸਵਾਰ ਤੁਹਾਡੇ ਤੇ ਹਮਲਾ ਕਰਕੇ ਆ ਰਹੇ ਨੇ।
ਫਿਰ ਗਿਰੇ ਸ਼ਰੇ ਤਲੇ ਆਏ,
ਮਹਾਰਾਜ ਇਹ ਤਾਂ ਦਿੱਲੀ ਨੂੰ ਜਾ ਰਹੇ ਸੀ, ਪਰ ਪਹਾੜੀ ਰਾਜਿਆਂ ਨੇ ਇਹਨਾਂ ਨੂੰ ਪ੍ਰੇਰਿਆ। ਪਹਾੜੀ ਰਾਜਿਆਂ ਨੇ ਇਹਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ, ਧਨ ਦਾ ਲਾਲਚ ਦੇ ਕੇ ਤੁਹਾਡੇ ਤੇ ਹਮਲਾ ਕਰਨ ਲਈ ਭੇਜਿਆ ਹੈ।
ਸਾਵਧਾਨ ਪ੍ਰਭ ਰਚ ਪਾਏ,
ਮਹਾਰਾਜ ਹੁਣ ਤੁਸੀਂ ਸਾਵਧਾਨ ਹੋ ਜਾਓ, ਸਾਵਧਾਨ ਹੋ ਕੇ ਉਪਾਅ ਰਚ ਲਓ ਕਿ ਇਹਨਾਂ ਫੌਜਾਂ ਦਾ ਮੁਕਾਬਲਾ ਕਿਵੇਂ ਕਰਨਾ ਹੈ।
ਮੈਂ ਰਾਵਰ ਸਿੱਖ ਸੁਣ ਕੇ ਤਾਇਓ, ਆਨ ਪੀਤ ਗਨ ਰਿਪਨ ਬਤਾਇਓ।
ਮਹਾਰਾਜ ਮੈਂ ਤੁਹਾਡਾ ਸੇਵਕ ਹਾਂ, ਮੈਂ ਤੁਹਾਡਾ ਸਿੱਖ ਹਾਂ, ਔਰ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਫੌਜ ਤੁਹਾਡੇ ਤੇ ਹਮਲਾ ਕਰੇਗੀ, ਇਹ ਸੁਣਦਿਆਂ ਸਾਰ ਮੈਂ ਤੁਹਾਨੂੰ ਖਬਰ ਦੇਣ ਵਾਸਤੇ ਆਇਆ ਹਾਂ।
ਸੁਣ ਕਲਗੀ ਤਰ ਹੁਕਮੀ ਉਚਾਰਾ, ਦਿਓ ਬਜਾਏ ਰਣਜੀਤ ਨਗਾਰਾ।
ਕਲਗੀ ਤਰ ਪਾਤਸ਼ਾਹ ਤਾਂ ਪਹਿਲਾਂ ਹੀ ਧਰਮ ਯੁੱਧ ਵਾਸਤੇ ਤਿਆਰ ਪਰ ਤਿਆਰ ਰਹਿੰਦੇ ਨੇ। ਮਹਾਰਾਜ ਜੀ ਨੂੰ ਚਾਓ ਚੜ ਗਿਆ ਵੀ ਜੰਗ ਲੜਨਾ, ਉਸੇ ਵੇਲੇ ਹੁਕਮ ਕੀਤਾ ਨਗਾਰਚੀ ਨੂੰ, ਨਗਾਰਚੀ ਜੀ ਨਗਾਰੇ ਤੇ ਦੋਹਰੀਆਂ ਚੋਭਾਂ ਲਾ ਦਿਓ, ਫੌਜਾਂ ਤਿਆਰ ਹੋ ਜਾਣ, ਖਾਲਸਾ ਤਿਆਰ ਹੋ ਜਾਏ ਲੜਨ ਵਾਸਤੇ। ਨਗਾਰੇ ਤੇ ਮਹਾਰਾਜ ਜੀ ਨੇ ਚੋਭਾਂ ਲਵਾਈਆਂ ਹਨ,
ਗਾਲ ਹਨ ਪਰ ਜੀ ਨੇ ਉਤਾਲੇ।
ਹੁਕਮ ਕੀਤਾ ਘੋੜਿਆਂ ਤੇ ਕਾਠੀਆਂ ਪਾ ਲਓ, ਖਾਲਸਾ ਜੀ ਆਪਣੇ ਘੋੜੇ ਤਿਆਰ ਬਰ ਤਿਆਰ ਕਰਕੇ ਕਰ ਕੋਈ ਸ਼ਿੰਗਾਰ ਲਓ।
ਤੁਪਕ ਖਲਗਦਨ ਢਾਲ ਸੰਭਾਲੇ,
ਆਪਣੀਆਂ ਬੰਦੂਕਾਂ ਤੇਗਾਂ ਢਾਲਾਂ ਬਰਛੇ ਨੇਜੇ ਤੀਰ ਕਮਾਣ ਆਪੋ ਆਪਣੇ ਜਿੰਨੇ ਸ਼ਸਤਰ ਤੇ ਅਸਤਰ ਨੇ ਸੰਭਾਲ ਕੇ ਤਿਆਰ ਬਰ ਤਿਆਰ ਹੋ ਜਾਓ।
ਸਾਵਧਾਨ ਵੈ ਰੋਕਿਓ ਆਗਾ,
ਸਾਵਧਾਨ ਹੋ ਕੇ ਅੱਗਾ ਰੋਕਣਾ ਤੁਰਕਾਂ ਦਾ। ਉਹਨਾਂ ਨੂੰ ਇਹ ਨਾ ਲੱਗੇ ਕਿ ਅਸੀਂ ਬੇਫਿਕਰੇ ਹੋ ਕੇ ਬੈਠੇ ਆ, ਉਹਨਾਂ ਨੂੰ ਏਦਾਂ ਲੱਗੇ ਕਿ ਅਸੀਂ ਅੱਗੋਂ ਉਹਨਾਂ ਦੇ ਸਵਾਗਤ ਵਾਸਤੇ ਪਹਿਲਾਂ ਹੀ ਤਿਆਰੀ ਕਰੀ ਬੈਠੇ ਹਾਂ।
ਸਿੰਘਨ ਰਿਦੇ ਵੀਰ ਅਸਤ ਜਾਗਾ,
ਜਦੋਂ ਮਹਾਰਾਜ ਜੀ ਦਾ ਬਚਨ ਸੁਣਿਆ ਵੀ ਤੁਰਕ ਆ ਰਹੇ ਨੇ ਲੜਨ ਵਾਸਤੇ, ਸਿੰਘਾਂ ਅੰਦਰ ਵੀਰ ਰਸ ਜਾਗਿਆ। ਸਤਿਗੁਰਾਂ ਦੇ ਸੂਰਮੇ ਬਹਾਦਰ ਯੋਧੇ ਵੀਰ ਰਸ ਨਾਲ ਭਰ ਗਏ ਨੇ। ਵਾਹ چاو چڑھ گیا اپنے ہردے دے وچ کے ہن ترکاں نال لڑانگے
دل مقابلے دونوں اے
دوویں پاسے ہن دل لڑن واسطے تیار ہو گئے ادھر ستگراں دی فوج تیار ہو گئی ਉਧਰੋਂ ਤੁਰਕ ਪਹਿਲਾਂ ਹੀ ਤਿਆਰੀ ਕਰਕੇ ਹਮਲਾ ਕਰਕੇ ਆ ਰਹੇ ਸਨ
ਗੋਚਰ ਦ੍ਰਿਸ਼ਟੀ ਪਰਸਪਰ ਹੋਈ
ਸਾਹਮਣੇ ਦੋਹਾਂ ਦਲਾਂ ਦੀ ਗੋਚਰ ਦ੍ਰਿਸ਼ਟੀ ਹੋਈ ਹੈ ਭਾਵ ਆਮੋ ਸਾਹਮਣੇ ਇੱਕ ਦੂਜੇ ਨੂੰ ਤੱਕਣ ਲੱਗੇ ਹਨ
ਪੰਜ ਹਜ਼ਾਰੀ ਕੁਮਰਾ ਸੈਦਾ ਬੇਗ ਜਿਸੀ ਕੋ ਨਾ
10,000 ਫੌਜ ਸੀ ਨਾ ਇੱਕ 5,000 ਫੌਜ ਦਾ ਜਿਹੜਾ ਜਰਨੈਲ ਸੀ ਉਹ ਸੈਦ ਬੇਗ ਸੀ ਦੂਜੀ 5,000 ਫੌਜ ਦਾ ਮਾਲਕ ਸੀ ਅਲਫ ਖਾਨ ਅੱਧੀ ਅੱਧੀ ਫੌਜ ਦੇ ਮਾਲਕ ਸੀ ਦੋਵੇਂ ਉਮਰਾਵ ਸੈਦ ਬੇਗ ਜਿਹੜਾ 5,000 ਫੌਜ ਦਾ ਜਰਨੈਲ ਹੈ
ਸਤਗੁਰ ਦੀ ਸ਼ਿਦ੍ਰਿਸ਼ਟ ਚਲਾਏ
ਜਦੋਂ ਥੋੜਾ ਜਿਹਾ ਅੱਗੇ ਆਇਆ ਤੇ ਕਲਗੀਧਰ ਜੀ ਉਹਨੂੰ ਸਾਹਮਣੇ ਦਿਸ ਗਏ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਸਾਹਮਣੇ ਦਿਸ ਪਏ ਜਦੋਂ ਉਹਨੇ ਦਸਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਗੁਰਦੇਵ ਦੀ ਮੂਰਤ ਵੇਖੀ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਹੱਥੋਂ ਹਥਿਆਰ ਡਿੱਗ ਪਏ ਸਤਿਗੁਰਾਂ ਦੇ ਦਰਸ਼ਨਾਂ ਦੀ ਇਹੋ ਜਿਹੀ ਕਲਾ ਵਰਤੀ ਕਿ ਸਤਿਗੁਰੂ ਜੀ ਦੇ ਜਦੋਂ ਸੈਦ ਬੇਗ ਨੇ ਦਰਸ਼ਨ ਕੀਤੇ
ਛਿੰਨ
ਉਸੇ ਵੇਲੇ ਉਹਦੇ ਹਿਰਦੇ ਚ ਸੁਮਤ ਪ੍ਰਗਟ ਹੋ ਗਈ ਆਇਆ ਤਾਂ ਕੁਮਤ ਲੈ ਕੇ ਅਸੀਂ ਵੀ ਲੜਾਂਗਾ ਪਰ ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਅੰਦਰ ਸੁਮਤ ਜਾਗ ਪਈ
ਜਾਗ ਪਰੇ ਪੁਰਬਲੇ ਭਾਗਾ
ਕਹਿੰਦੇ ਏਦਾਂ ਹੀ ਨੀ ਸੁਮਤ ਆਈ ਦਰਅਸਲ ਸੈਦ ਬੇਗ ਗੁਰੂ ਘਰ ਦਾ ਪੂਰਬਲੇ ਜਨਮਾਂ ਦਾ ਸੇਵਕ ਸੀ ਗੁਰੂ ਨਾਨਕ ਸਾਹਿਬ ਦਾ ਸੇਵਕ ਸੀ ਤੇ ਸਤਿਗੁਰਾਂ ਦਾ ਸੇਵਕ ਹੋਣ ਕਰਕੇ ਜਦੋਂ ਹੁਣ ਦਸਵੇਂ ਜਾਮੇ ਚ ਗੁਰਦੇਵ ਦੇ ਦੀਦਾਰ ਕੀਤੇ ਤੇ ਉਹ ਪੂਰਬਲੇ ਭਾਗ ਜਾਗ ਪਏ ਜਿਵੇਂ ਕਹਿੰਦੇ ਨੇ ਨਾ ਵੀ ਦੀਵਾ ਵੀ ਤਿਆਰ ਸੀ ਵਿੱਚ ਬੱਤੀ ਵੀ ਪਾਈ ਹੋਈ ਤੇਲ ਵੀ ਪਾਇਆ ਹੋਇਆ ਬਸ ਅਗਨੀ ਲੱਗਣੀ ਸੀ ਤੇ ਜਗ ਪੈਣਾ ਸੀ ਏਦਾਂ ਦੀਵਾ ਤਿਆਰ ਸੀ ਬਸ ਗੁਰਦੇਵ ਦੇ ਦਰਸ਼ਨ ਹੋਏ ਤੇ ਦਰਸ਼ਨ ਕਰਦੇ ਪਾਰਸ ਕਲਾ ਵਰਤ ਗਈ ਗੁਰਦੇਵ ਦੇ ਦਰਸ਼ਨ ਹੈ ਹੀ ਐਸੇ ਕੁਝ ਬੋਲਣਾ ਨਹੀਂ ਪੈਂਦਾ ਮਹਾਰਾਜ ਜੀ ਨੂੰ ਬਸ ਦਰਸ਼ਨ ਕਰਦਿਆਂ ਹੀ ਹਿਰਦੇ ਵਿੱਚ ਇਹੋ ਜਿਹੀ ਕਲਾ ਵਰਤਦੀ ਹੈ ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੇਂ ਨਾ ਮਤ ਹੈ ਗਿਆਨ ਮੈਂ ਨਾ ਗਿਆਨ ਰਹਿਓ ਧਿਆਨ ਮੈਂ ਨਾ ਧਿਆਨ ਰਹਿਓ ਇਹੋ ਜਿਹੀ ਅਵਸਥਾ ਬਣ ਗਈ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਹਿਰਦੇ ਚ ਸੁਮਤ ਪ੍ਰਗਟ ਹੋ ਗਈ ਪੂਰਵਲੇ ਜਨਮਾਂ ਦੇ ਕੀਤੇ ਚੰਗੇ ਭਾਗ ਸੈਦ ਬੇਗ ਦੇ ਜਾਗ ਪਏ
ਸੁਪਤੇ ਉੱਠਿਓ ਜਿਵੇਂ ਲੱਗ ਗਿਆ ਨਰਾਗਾ
ਕਹਿੰਦੇ ਮਾਨੋ ਜਿਵੇਂ ਸੁੱਤਾ ਪਿਆ ਉੱਠ ਗਿਆ ਹੋਵੇ ਸੁੱਤਾ ਪਿਆ ਸੀ ਸਤਿਗੁਰਾਂ ਦੇ ਦਰਸ਼ਨ ਕਰਕੇ ਜਾਗ ਪਿਆ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਏ ਉਹ ਜਾਗ ਪੈਂਦੇ ਨੇ ਸੈਦ ਬੇਗ ਮਾਨੋ ਗੂੜੀ ਨੀਂਦ ਚ ਸੁੱਤਾ ਪਿਆ ਸੀ ਕਲਗੀਧਰ ਦੇ ਦਰਸ਼ਨ ਕਰਦਿਆਂ ਹੀ ਜਾਗ ਪਿਆ
ਜੀਤਕ ਚਮੂ ਕਹੇ ਮੈਂ ਉਤੇ
ਫੌਜ ਜਿਹੜੀ ਇਹਦੇ ਕਹਿਣੇ ਵਿੱਚ ਸੀ 5,000 ਫੌਜ ਦਾ ਇਹ ਮਾਲਕ ਸੀ ਇਹਦੀ ਫੌਜ ਜਿਹੜੀ ਇਹਦੇ ਕਹਿਣੇ ਵਿੱਚ ਸੀ ਇਹਦਾ ਹੁਕਮ ਮੰਨਣ ਵਾਲੀ ਸੀ
ਸਭ ਕੀ ਆਪਣੇ ਸੰਗ ਕਰ ਮਤੇ
ਸਾਰਿਆਂ ਦੀ ਮਤ ਇਹਨੇ ਆਪਣੇ ਵੱਲ ਕਰ ਲਈ ਕਹਿੰਦਾ ਤੁਸੀਂ ਸਾਰਿਆਂ ਨੇ ਮੇਰਾ ਹੁਕਮ ਮੰਨਣਾ ਮੈਂ ਤੁਹਾਡਾ ਜਰਨੈਲ ਹਾਂ ਕਿਸੇ ਨੇ ਮੇਰੇ ਹੁਕਮ ਤੋਂ ਬਾਹਰ ਨਹੀਂ ਜਰਲਣਾ
ਜੇ ਤੱਕ ਸ਼ਾਦਿਸ਼ਕੇਰੇ ਸਭ ਕੋ ਤਿਆਗ ਕੀਨ ਤੇ ਸਵੇਰੇ
ਹੁਣ ਜਿਹੜੀ ਫੌਜ ਹੁਣ ਕਈ ਬੰਦੇ ਤਾਂ ਇਹਦੇ ਨਾਲ ਜੁੜੇ ਹੋਏ ਸੀ ਨਾ ਸੈਦ ਬੇਗ ਨਾਲ ਵੀ ਜਿਹੜੇ ਦਿਲੋਂ ਪਿਆਰ ਕਰਦੇ ਸੀ ਉਹ ਤਾਂ ਇਹਦੇ ਨਾਲ ਜੁੜ ਗਏ ਜਿਹੜੇ ਬਾਦਸ਼ਾਹ ਔਰੰਗਜ਼ੇਬ ਨਾਲ ਹਿੱਤ ਕਰਦੇ ਸੀ ਉਹਨਾਂ ਨੂੰ ਸਾਰਿਆਂ ਨੂੰ ਇਹਨੇ ਤਿਆਗ ਦਿੱਤਾ ਕਹਿੰਦਾ ਜਿਹੜਾ ਮੇਰਾ ਕਹਿਣਾ ਮੰਨਦੇ ਨੇ ਉਹ ਤਾਂ ਮੇਰੇ ਵੱਲ ਰਹਿਣ ਜਿਹੜੇ ਬਾਦਸ਼ਾਹ ਦੀ ਮਤਹਿਤ ਹੋ ਕੇ ਬਾਦਸ਼ਾਹ ਦਾ ਕਹਿਣਾ ਮੰਨਦੇ ਨੇ ਉਹ ਮੈਨੂੰ ਛੱਡ ਕੇ ਚਲੇ ਜਾਣ ਏਦਾਂ ਜਿਹੜੀ ਬਾਦਸ਼ਾਹ ਦੀ ਫੌਜ ਸੀ ਉਹ ਉਸੇ ਵੇਲੇ ਨੇ ਆਪਣੇ ਕੋਲੋਂ ਤਿਆਗ ਦਿੱਤੀ ਜਿਹੜੇ ਇਹਦਾ ਕਹਿਣਾ ਮੰਨਣ ਵਾਲੇ ਸੀ ਉਹਨਾਂ ਨੂੰ ਆਪਣੇ ਨਾਲ ਰੱਖ ਲਿਆ
ਪ੍ਰਿਥਕ ਹੋਏ ਦੁੰਦਬ ਬਜਵਾਯੋ
ਇਹ ਫੌਜ ਨਾਲੋਂ ਵੱਖਰਾ ਹੋ ਗਿਆ ਉਸੇ ਵੇਲੇ ਸਾਰੀ ਦਲ ਨਾਲੋਂ ਵੱਖਰਾ ਹੋ ਕੇ ਇਹਨੇ ਵੱਖਰਾ ਨਗਾਰਾ ਵਜਵਾ ਦਿੱਤਾ।
ਸਨੇ ਸਨੇ ਸੰਗਰਾਮ ਮਚਾਇਓ,
ਸਨੇ ਸਨੇ ਨੇ ਸੰਗਰਾਮ ਮਚਾਇਆ, ਉਲਟਾ ਉਹਨਾਂ ਨਾਲ ਹੀ ਲੜਨਾ ਸ਼ੁਰੂ ਕਰ ਦਿੱਤਾ ਜਿਹੜੀ ਫੌਜ ਇਹਦੇ ਨਾਲ ਆਈ ਸੀ। ਉਹਨਾਂ ਨਾਲ ਕਹਿੰਦਾ ਗੁਰੂ ਜੀ ਤੱਕ ਪਹੁੰਚਣ ਤੋਂ ਪਹਿਲਾਂ ਤੁਹਾਨੂੰ ਹੁਣ ਮੇਰੇ ਨਾਲ ਲੜਨਾ ਪਵੇਗਾ। ਕਿੱਥੇ ਸਤਿਗੁਰਾਂ ਨਾਲ ਲੜਨ ਆਇਆ ਤੇ ਜਿਹੜਾ ਦਲ ਆਇਆ ਸੀ ਲੜਨ ਵਾਸਤੇ ਉਹਨਾਂ ਨਾਲ ਆਪ ਲੜਨਾ ਸ਼ੁਰੂ ਕਰ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਪਹਿਲਾਂ ਹੀ ਇਹਨੇ ਉਸ ਦਲ ਨਾਲ ਲੜਾਈ ਸ਼ੁਰੂ ਕਰ ਦਿੱਤੀ।
ਜਦ ਘਮੰਡ ਕੀ ਮਚੀ ਲੜਾਈ,
ਘਮੰਡ ਦੀ ਘਮਾਸਾਨ ਜੰਗ ਹੋਇਆ, ਪੂਰੀ ਲੜਾਈ ਮਚ ਗਈ।
ਜਵਾਲਾ ਬੰਮਣੀ ਬ੍ਰਿੰਦ ਚਲਾਈ,
ਜਵਾਲਾ ਬੰਮਣੀਆਂ ਬੰਦੂਕਾਂ ਚੱਲੀਆਂ ਹਨ।
ਫੇਰੇ ਹਨ ਕੋ ਸਿੰਘ ਪਰਹਾਰੈ, ਤਥਾ ਤੁਰਕ ਸਨਮੁਖ ਵੈ ਮਾਰੈ।
ਉਧਰ ਸਤਿਗੁਰੂ ਜੀ ਦੇ ਸਿੰਘ ਵੀ ਅੱਗੇ ਆ ਗਏ ਦੀ ਮਦਦ ਵਾਸਤੇ, ਵੀ ਤਾਂ ਸਾਡੇ ਵੱਲੋਂ ਲੜ ਰਿਹਾ। ਮਹਾਰਾਜ ਜੀ ਦੀਆਂ ਫੌਜਾਂ ਵੀ ਅੱਗੇ ਆ ਗਈਆਂ। ਹੁਣ ਇਹਨਾਂ ਤੁਰਕਾਂ ਨਾਲ ਸੈਦ ਬੇਗ ਦੇ ਨਾਲ ਜਿਹੜੇ ਸਿਪਾਹੀ ਸਨ, ਇਹਨਾਂ ਨਾਲ ਰਲ ਕੇ ਜਿਹੜੇ ਦੂਸਰੇ ਦਲ ਦੇ ਅਲਫ ਖਾਨ ਦੇ ਅਧੀਨ ਚੱਲਣ ਵਾਲੇ ਤੁਰਕ ਸਨ, ਉਹਨਾਂ ਨਾਲ ਲੜਾਈ ਸ਼ੁਰੂ ਕਰ ਦਿੱਤੀ।
ਸੁਪੱਟ ਤੁਰੰਗ ਅੰਗ ਲੱਗ ਗੋਰੀ,
ਗੋਲੀਆਂ ਚੱਲੀਆਂ ਤੇ ਸੂਰਮਿਆਂ ਦੇ ਅੰਗਾਂ ਨੂੰ ਵੱਜਣ ਲੱਗੀਆਂ, ਗੋਲੀਆਂ ਘੋੜਿਆਂ ਨੂੰ ਵੱਜਣ ਲੱਗੀਆਂ।
ਧਰਨ ਪ੍ਰਮੁੱਖ ਨੇ ਮੋਰੀ,
ਜ਼ਮੀਨ ਤੇ ਡਿੱਗ ਪੈਂਦੇ ਨੇ ਗੋਲੀਆਂ ਖਾ ਕੇ, ਪਰ ਆਪਣਾ ਮੂੰਹ ਨਹੀਂ ਮੋੜਦੇ। ਇਹੋ ਜੀ ਬਹਾਦਰੀ ਨਾਲ, ਇਹੋ ਜੀ ਦਲੇਰੀ ਨਾਲ ਲੜਦੇ ਹਨ।
ਦੋਵੇਂ ਤੇ ਟਿੱਕੀ ਲੜਾਈ,
ਦੋਵਾਂ ਪਾਸਿਓਂ ਲੜਾਈ ਟਿੱਕ ਗਈ, ਦੋਵਾਂ ਪਾਸਿਓਂ ਲੜਾਈ ਹੋਣ ਲੱਗੀ ਹੈ।
ਅਬ ਲੋਕੈ ਤਿਰ ਹੋਏ ਗੁਸਾਈ,
ਆਮੋ ਸਾਹਮਣੇ ਹੋ ਕੇ ਇੱਕ ਦੂਜੇ ਨੂੰ ਵੇਖਦੇ ਨੇ, ਔਰ ਇਧਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਸਾਹਮਣੇ ਖਲੋਤੇ ਜੰਗ ਵੱਲ ਵੇਖ ਰਹੇ ਨੇ।
ਨਹੀਂ ਪ੍ਰਹਾਰ ਸਰਨ ਕੋ ਕਰੈ, ਗਾਡੇ ਹੋਏ ਖਾਲਸਾ ਲੜੈ।
ਸਤਿਗੁਰੂ ਜੀ ਨੇ ਤੀਰ ਨਹੀਂ ਚਲਾਏ, ਹਾਲੇ ਮਹਾਰਾਜ ਜੀ ਖਲੋਤੇ ਵੇਖ ਰਹੇ ਨੇ ਕਿ ਮੇਰਾ ਖਾਲਸਾ ਗਾਢੇ ਹੋ ਕੇ ਜੰਗ ਦੇ ਮੈਦਾਨ ਚ ਪੱਕਾ ਹੋ ਕੇ ਲੜ ਰਿਹਾ। ਸਤਿਗੁਰੂ ਜੀ ਵੇਖ ਰਹੇ ਨੇ, ਕਿਉਂਕਿ ਗੁਰਦੇਵ ਉਦੋਂ ਤੀਰ ਚਲਾਉਂਦੇ ਸੀ ਜਦੋਂ ਦੁਸ਼ਮਣ ਦਾ ਬਹੁਤੇ ਜ਼ੋਰ ਦਾ ਹੱਲਾ ਹੋ ਜਾਂਦਾ ਸੀ, ਫਿਰ ਮਹਾਰਾਜ ਜੀ ਦੇ ਤੀਰ ਚੱਲਦੇ ਤੇ ਬੈਰੀਆਂ ਦੇ ਪਾਸੇ ਟੁੱਟ ਜਾਂਦੇ ਸਨ। ਅੱਜ ਮਹਾਰਾਜ ਜੀ ਨੇ ਹਾਲੇ ਤੀਰ ਨਹੀਂ ਚਲਾਏ, ਖਲੋਤੇ ਵੇਖ ਰਹੇ ਹਨ।
ਕਿਤਕ ਬੀਰ ਜਬ ਲੜਤ ਬਿਤਾਏ,
ਇਸੇ ਤਰ੍ਹਾਂ ਜਦੋਂ ਲੜਦਿਆਂ ਕੁਝ ਸਮਾਂ ਬੀਤ ਗਿਆ,
ਸੈਦ ਬੇਗ ਚਹਿ ਸ਼ਰਨ ਆਏ।
ਸੈਦ ਬੇਗ ਨੇ ਵੇਖਿਆ ਕਿ ਮੈਂ ਸਤਿਗੁਰਾਂ ਦੀ ਸ਼ਰਨ ਚਲਾ ਜਾਵਾਂ, ਕਲਗੀਧਰ ਦੇ ਚਰਨਾਂ ਵਿੱਚ ਜਾ ਕੇ ਉਹਨਾਂ ਦੀ ਚਰਨਾਂ ਚ ਨਮਸਕਾਰ ਕਰਾਂ।
ਤਜ ਤੁਰਕਨ ਕੋ ਦਲ ਕੋ ਸਾਥ, ਮਿਲਿਓ ਖਾਲਸੇ ਸਨ ਕੈ ਗਾਤ।
ਸੈਦ ਬੇਗ ਨੇ ਆਪਣੇ ਨਾਲ ਦੇ ਜਿੰਨੇ ਤੁਰਕ ਸਨ ਉਹਨਾਂ ਨੂੰ ਉੱਥੇ ਛੱਡ ਕੇ ਆਪ ਕਲਗੀਧਰ ਦੇ ਚਰਨਾਂ ਚ ਆ ਗਿਆ, ਜਿੱਥੇ ਦਸਵੇਂ ਪਾਤਸ਼ਾਹ ਖਲੋਤੇ ਵੇਖ ਰਹੇ ਸੀ ਨਾ। ਇਹਨੇ ਘੋੜਾ ਟੋਰਿਆ ਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆ ਗਿਆ।
ਮਿਲਿਓ ਖਾਲਸੇ ਸਨ ਕੈ ਗਾਤ,
ਖਾਲਸੇ ਨੂੰ ਵੀ ਪਹਿਲਾਂ ਆ ਕੇ ਮਿਲਿਆ ਜਿਹੜੇ ਸਿੰਘ ਲੜ ਰਹੇ ਸਨ।
ਜਿਮ ਤੁਮ ਗੁਰ ਕੇ ਸਿੱਖ ਵਡੇਰੇ, ਤਥਾ ਪਖੀ ਜੈ ਮੋਕੋ ਚੇਰੇ।
ਖਾਲਸੇ ਦੇ ਸਿੰਘਾਂ ਨੂੰ ਕਹਿਣ ਲੱਗਾ ਇਹ ਸੈਦ ਬੇਗ, ਕਹਿਣ ਲੱਗਾ ਹੇ ਗੁਰੂ ਕੇ ਸਿੱਖੋ, ਜਿਵੇਂ ਤੁਸੀਂ ਗੁਰੂ ਕਲਗੀਧਰ ਦੇ ਸਿੱਖ ਹੋ ਉਸੇ ਤਰ੍ਹਾਂ ਮੈਂ ਵੀ ਉਹਨਾਂ ਦਾ ਸਿੱਖ ਹਾਂ। ਜਿਵੇਂ ਤੁਸੀਂ ਗੁਰੂ ਕੇ ਸਿੱਖ ਹੋ, ਗੁਰੂ ਦੇ ਚਰਨਾਂ ਦੇ ਸੇਵਕ ਹੋ, ਤੈਸੇ ਮੈਂ ਵੀ ਗੁਰੂ ਸਾਹਿਬ ਦੇ ਚਰਨਾਂ ਦਾ ਦਾਸ ਹਾਂ।
ਜੰਗ ਜਿੱਤ ਕੇ ਮਿਲੋ ਫੇਰ,
ਮੈਂ ਹੁਣ ਜੰਗ ਜਿੱਤ ਲਵਾਂ ਆਪ ਜੀ ਦੀ ਮਦਦ ਨਾਲ, ਹੁਣ ਇਸ ਜੰਗ ਨੂੰ ਜਿੱਤ ਕੇ ਹੀ ਗੁਰੂ ਸਾਹਿਬ ਨੂੰ ਮਿਲਾਂਗਾ।
ਹਿਮਕੈ ਮਿਲ ਕਰ ਭਇਓ ਦਲੇਰ,
ਇਦਾਂ ਸਿੰਘਾਂ ਨਾਲ ਮਿਲ ਕੇ ਸੈਦ ਬੇਗ ਹੋਰ ਦਲੇਰ ਹੋ ਗਿਆ, ਹੋਰ ਜਿਆਦਾ ਸੂਰਮਾ ਬਣ ਕੇ ਲੜਨ ਲੱਗਾ।
ਸਿੰਘਣ ਤੇ ਅੱਗੇ ਹੋਏ ਲੜਿਓ,
ਸਾਰੇ ਸਿੰਘਾਂ ਤੋਂ ਅੱਗੇ ਹੋ ਕੇ ਮੂਹਰੇ ਹੋ ਕੇ ਸੈਦ ਬੇਗ ਲੜਨ ਲੱਗਾ।
ਕਨ ਤੁਰਕਨ ਕੋ ਮਾਰਨ ਕਰਿਓ,
ਅਨੇਕਾਂ ਤੁਰਕਾਂ ਨੂੰ ਜੰਗ ਦੇ ਮੈਦਾਨ ਵਿੱਚ ਸੈਦ ਬੇਗ ਮਾਰਨ ਲੱਗਾ।
ਅਲਫ ਖਾਨ ਪਿਕ ਕਰ ਵਿਪਰੀਤ,
ਅਲਫ ਖਾਨ ਨੇ ਵੇਖਿਆ ਵੀ ਮੇਰਾ ਜਰਨੈਲ ਮੇਰੇ ਨਾਲ ਆਇਆ ਹੋਇਆ, ਮੇਰੇ ਤੋਂ ਉਲਟ ਹੋ ਕੇ ਮੇਰੇ ਨਾਲ ਹੀ ਲੜ ਰਿਹਾ। ਉਹਨੇ ਜਦੋਂ ਸੈਦ ਬੇਗ ਨੂੰ ਆਪਣੇ ਤੋਂ ਉਲਟ ਲੜਦਿਆਂ ਵੇਖਿਆ,
ਸਾਥੀ ਫਟਿਓ ਕਹਾ ਅਭਿਜੀਤ,
ਵੇਖਿਆ ਵੀ ਮੇਰਾ ਸਾਥੀ ਮੇਰੇ ਨਾਲ ਫਟ ਕੇ ਚਲਾ ਗਿਆ, ਹੁਣ ਮੇਰੀ ਜਿੱਤ ਕਿੱਥੇ ਹੋਣੀ ਹੈ, ਹੁਣ ਮੈਂ ਕਿੱਥੇ ਜੰਗ ਦੇ ਮੈਦਾਨ ਚ ਜਿੱਤ ਸਕਾਂਗਾ।
ਸਨੇ ਸਨੇ ਨਿਜ ਸੈਨ ਹਟਾਏ, तो खालसा मारत जाए।
होले होले अपनी फौज हटा ली, अपने दल नू आख्या भी पिछे हट जो, हुण तां अगे जा के मरना ही पैना, अपना साथी तां अपने नाल रहा नहीं, इस करके हुण मुड़ चलो पिछे, अपने नाल दे साथियां नू हटा के पिछे नू मुड़न लगा है।
सैदा बेग सिंह मिल सारे,
पर सिंह भी पिछे पिछे पै गए, जदों ये पिछे हटे ते सिंघां ने भी इन्हां दा पिछा नहीं छड्डिया। सैद बेग ने जदों वेख्या सारे सिंह नाल मिले हुए ने,
पूर पजावत लग बो बारे,
अलफ खान दी जिहड़ी फौज सी उन्हां नू मार के दूर तक भजा के आए, सिंह दूर तक छड के आए,
कर फतेह होए पश्चाती,
इदां सारी जंग दे मैदान विच फतेह करके
तुरक पुंज के बन कर काते,
अनेकां तुरकां नू सिंघां ने मारिया, अनेकां तुरकां नू जंग दे मैदान विच मार के घात कीता है।
यहां खले कलगी तर तीर और प्रमोद तर पहुंचे तीर,
ते जदों जंग जित लिया सिंघां ने तुरकां नू भाज पा दित्ती, छड के मैदान अलफ खान दौड़ गया, ते सिंह जंग दे मैदान विच जित दे निशान चलाउंदियां सत श्री अकाल दे जकारे गजांदियां महाराज गुरु कलगीधर पातशाह जिथे खड़े सन उथे आ गए।
सैदा बेग उतर है तरे,
सैद बेग अपने घोड़े तो थले उतरिया है,
के चरण वंदना करे,
इन्हें आके सतगुरु सच्चे पातशाह दे चरणा ते वंदना कीती, महाराज गुरु कलगीधर पातशाह दे चरणा ते नमस्कार कीती है।
बोले प्रभु उमर बरकरार,
महाराज जी बोले जदो इन्हे मत्था टेकिया ना गुरु चरणा च, पातशाह कहंदे तेरी लंबी उमर होवे, असीस दित्ती इहनू, आख्या सैद बेग तेरी लंबी उमर होवे,
मिले सुखूब इन तकरार,
तुसीं इकरार मूजब चंगे मिले, ए जेड़ा इकरार सी तुसीं पिछले जन्म च साडे नाल कीता सी, और जेड़ा इकरार कीता सी उस इकरार मुताबक आ के सानू अज मिले हो।
सैदा बेग समझ तू बेग,
ए सैद बेग तू इस गल नू छेती समझ लै,
अहो कंधारी बांधो तेग,
तू कंधारी है, तू कंधारी सी, कंधार दा रहण वाला, और तू अपने गात्रे तेग धारण करके रखदा शस्त्र धारी सी।
पुरब गुरु नानक तुम मिले, सेवा करी होती तब भले,
पहले जन्म दे विच जगत गुरु श्री गुरु नानक देव साहब जी महाराज जी नू मिलिया सी, उदो तो शस्त्र धारी कंधारी सूरमा सी, और जगत गुरु श्री गुरु नानक देव साहब जी नू मिल के तू उना दी सेवा कीती सी, उना दी बड़ी भारी सेवा कीती सी,
तब हम तो सो इम कह गए,
उदो पहले जामे च असी तेरे नल बचन कीता सी, तेनू असी ये कहा सी,
कबे बुलावेंगे हित किए,
असी तेनू एक बारी फिर अपने कोल हित करके बुलावांगे,
शस्त्र बिलोकन करें त्यारे,
असी तेरी शस्त्र विद्या वेखांगे, उदो कहा सी असी पहले जामे विच तू शस्त्र धारी सी ते सेवा कीती गुरु नानक साहब दी, ते गुरु नानक साहब ने असी तेनू कहा सी, क्योंकि दसवें पातशाही गुरु नानक ने कहदे असी तेनू कहा सी कि असी तेनू बुलावांगे और तेरी शस्त्र विद्या वेखांगे,
तब परखेंगे जथा उचारू,
फिर असी परखांगे कि तू शस्त्र धारी है, किदां दे शस्त्र चलाउणा है,
परचा प्रथम शब्द को किया,
और तू पहला साडे शब्द दा परचा कीता है,
पाछे इस प्रकार कह दिया,
इस तरह तेनू बाद असी ये गल कही सी,
तुपक कमायल करामात जीना खैर खिल जना,
तुपक कहंदे ने बंदूक नू, बंदूक दा जेड़ा कमाल है वो ऐसा होवेगा इस लोक विच कि उसनू लोक करामात समझणगे, बंदूक दी मार तुहाडी इहो जी होवेगी, इहो जी है सैद बेग जी कि मानो ओ करामात है जंग दे मैदान विच,
एती बात गुरु जब कहे,
ए गल्लां जदों महाराज गुरु कलगीधर जी ने कहियां,
समझो मुगल दे तब सही,
सैद बेग ने उसे वक्त हुण पूर्वले जन्म दा ज्ञान उपजाया मन विच, सारी सोझी आ गई गुरु नानक साहब दे नाल किवें मेल होया सी, ਉਹ ਸਾਰੀ ਸਮਝ ਸਾਰੀ ਸੋਝੀ ਸੈਦ ਬੇਗ ਦੇ ਹਿਰਦੇ ਵਿੱਚ ਹੋ ਆਈ।
ਪਰ ਉਹ ਅਗਾਰੀ ਦੰਡ ਸਮਾਨ ਰਾਖ ਰਾਖ ਮੋਜੀ ਪੀਰ ਮਾਂ
ਕਹਿੰਦੇ ਜਿਵੇਂ ਡੰਡਾ ਡਿੱਗਦਾ ਨਾ ਏਦਾਂ ਡੰਡੇ ਵਾਂਗੂ ਸੈਦ ਬੇਗ ਧੰਨ ਗੁਰੂ ਕਲਗੀਧਰ ਦੇ ਚਰਨਾਂ ਤੇ ਡਿੱਗ ਪਿਆ। ਚਰਨਾਂ ਤੂੰ ਪਕੜ ਕੇ ਹੱਥਾਂ ਨਾਲ ਕਹਿੰਦਾ ਹੇ ਕਲਗੀਆਂ ਵਾਲੇ ਪਾਤਸ਼ਾਹ ਹੇ ਪਿਰਾਨ ਪੀਰ ਮੈਨੂੰ ਰੱਖ ਲਓ ਰੱਖ ਲਓ ਰਾਖ ਲਿਹੋ ਹਮ ਤੇ ਬਿਗਰੀ ਸੀਲ ਧਰਮ ਜਪ ਭਗਤ ਨਾ ਕੀਨੀ ਹਉ ਅਭਿਮਾਨ ਟੇਢ ਪਗਰੀ ਹੇ ਪ੍ਰਭੂ ਹੇ ਪਿਰਾਨ ਪੀਰ ਮੈਨੂੰ ਰੱਖ ਲਓ ਰੱਖ ਲੋ।
ਰਾਬਰ ਦਰਸ ਸੁਨੇ ਬਚ ਜਵੈ
ਮਹਾਰਾਜ ਜਦੋਂ ਮੈਂ ਤੁਹਾਡੇ ਦਰਸ਼ਨ ਕੀਤੇ ਦਰਸ਼ਨ ਕਰਦਿਆਂ ਆਪ ਜੀ ਦੇ ਆ ਕੇ ਬਚਨ ਸੁਣੇ
ਪੂਰਬ ਸਿਮਰਤ ਵੀ ਅਬਸਵੈ
ਮਹਾਰਾਜ ਮੈਨੂੰ ਆਪਣੇ ਪੂਰਬਲੇ ਜਨਮ ਦੀ ਸਿਮਰਤੀ ਹੋ ਆਈ ਹੈ। ਮੈਂ ਆਪਣੇ ਪੂਰਬਲੇ ਜਨਮ ਦਾ ਸਾਰਾ ਗਿਆਨ ਆਪਣੇ ਹਿਰਦੇ ਵਿੱਚ ਜਾਣ ਲਿਆ।
ਭਈ ਸ਼ਕਤ ਮੁਝ ਬਿਖੈ ਵਿਸਾਲ ਰੱਖੋ ਪੀਰ ਜੀ ਲਿਓ ਸੰਭਾਲ
ਮਹਾਰਾਜ ਹੁਣ ਮੇਰੇ ਚ ਸ਼ਕਤੀ ਪ੍ਰਗਟ ਹੋ ਆਈ ਹੈ। ਪਰ ਮਹਾਰਾਜ ਹੁਣ ਇਸ ਸ਼ਕਤੀ ਨੂੰ ਜਜ਼ਬ ਕਰਨ ਦੀ ਸਮਰੱਥਾ ਤਾਂ ਮੇਰੇ ਚ ਆ ਸਕਦੀ ਹੈ ਹੇ ਕਲਗੀਧਰ ਪਿਰਾਨ ਪੀਰ ਜੇ ਤੁਸੀਂ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਚ ਰੱਖ ਲਓ ਤਾਂ ਮੇਰੇ ਚ ਤਾਕਤ ਆ ਸਕਦੀ ਕਿ ਮੈਂ ਆਪਣੀ ਇਸ ਸ਼ਕਤੀ ਨੂੰ ਖਾਲਸਾ ਜੀ ਸ਼ਕਤੀ ਆ ਜਾਣੀ ਕੋਈ ਵੱਡੀ ਗੱਲ ਨਹੀਂ ਹੈ। ਵੱਡੀ ਗੱਲ ਤਾਂ ਇਹ ਹੈ ਕਿ ਉਸ ਸ਼ਕਤੀ ਦੇ ਹੁੰਦਿਆਂ ਹੋਇਆਂ ਆਪਣੇ ਆਪ ਨੂੰ ਨਿਤਾਣਾ ਸਮਝਣਾ। ਤਾਣ ਹੁੰਦੇ ਹੋਏ ਨਿਤਾਣਾ ਬਣਨ ਦੀ ਅਵਸਥਾ ਬੜੀ ਉੱਚੀ ਅਵਸਥਾ ਹੈ। ਉਹ ਅਵਸਥਾ ਤਾਂ ਬਣਦੀ ਹੈ ਜੇ ਸਤਿਗੁਰਾਂ ਦੀ ਕਿਰਪਾ ਹੋ ਜਾਏ। ਤੋ ਸੈਦ ਬੇਗ ਕਹਿੰਦਾ ਮਹਾਰਾਜ ਮੇਰੇ ਚ ਸ਼ਕਤੀ ਪ੍ਰਗਟ ਹੋ ਆਈ ਹੈ ਪਰ ਇਹ ਤਾਂ ਮੈਂ ਜਜ਼ਬ ਕਰ ਸਕਦਾ ਜੇ ਤੁਸੀਂ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਚ ਰੱਖ ਲਓ।
ਜਿਤਕ ਪ੍ਰਥਮ ਕੀ ਬਾਤ ਉਪਾਚੇ
ਜੋ ਸਾਰੇ ਪਿਛਲੇ ਜਨਮ ਦੀ ਸਾਰੀ ਗੱਲ ਮਹਾਰਾਜ ਜੀ ਤੁਸੀਂ ਕਹੀ ਹੈ
ਸਭ ਜਾਣੀ ਮੈਂ ਬੀਤੀ ਸੋ
ਸਾਚੇ ਮਹਾਰਾਜ ਉਹ ਮੈਂ ਸਾਰੀ ਜਾਣ ਲਈ ਹੈ। ਮੈਨੂੰ ਸਭ ਕੁਝ ਸਾਹਮਣੇ ਇਸ ਤਰ੍ਹਾਂ ਹੋ ਗਿਆ ਜਿਵੇਂ ਹੱਥ ਤੇ ਧਰਿਆ ਔਲਾ ਤਲੀ ਤੇ ਰੱਖਿਆ ਔਲਾ ਸਾਹਮਣੇ ਦਿਸਦਾ ਹੈ।
ਦੇ ਧੀਰਜ ਤਾਂ ਪ੍ਰਭੂ ਦਿਗ ਡਿਗ ਰਾਖਾ
ਕਲਗੀਧਰ ਜੀ ਨੇ ਸੈਦ ਬੇਗ ਨੂੰ ਧੀਰਜ ਦਿੱਤਾ ਇਹਨੂੰ ਧੀਰਜ ਦੇ ਕੇ ਮਹਾਰਾਜ ਜੀ ਨੇ ਆਪਣੇ ਕੋਲ ਰੱਖ ਲਿਆ।
ਜਿਸ ਕੋ ਨਿਤ ਦਰਸ਼ਨ ਅਬ ਲਾਖਾ
ਐਸਾ ਸੈਦ ਬੇਗ ਜਿਹਦੇ ਮਨ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦੀ ਨਿਤ ਅਭਿਲਾਖ ਹੈ ਕਿ ਮੈਂ ਰੋਜ਼ ਗੁਰੂ ਦੇ ਦਰਸ਼ਨ ਕਰਾਂ ਰੋਜ਼ ਸਤਿਗੁਰਾਂ ਦੇ ਦੀਦਾਰ ਕਰਾਂ
ਮੁਗਲ ਪ੍ਰਮੋਦ ਕਨੋਰ ਪਾਇਓ
ਇਸ ਸੈਦ ਬੇਗ ਨੂੰ ਬੜੇ ਪ੍ਰਮੋਦ ਦੀ ਬੜੀ ਭਾਰੀ ਖੁਸ਼ੀ ਦੀ ਪ੍ਰਾਪਤੀ ਹੋਈ। ਜਿਹੜੀ ਖੁਸ਼ੀ ਇਹਨੂੰ ਪ੍ਰਾਪਤ ਹੋਈ ਹੈ ਖਾਲਸਾ ਜੀ ਉਹ ਅਕਹਿ ਹੈ ਉਹ ਕਹੀ ਨਹੀਂ ਜਾ ਸਕਦੀ।
ਜੇਤਕ ਡੇਰਾ ਸਕਲ ਲੁਟਾਇਓ
ਜਿੱਡਾ ਡੇਰਾ ਸੀ ਨਾ ਰੁਪਈਆ ਪੈਸਾ ਆਖਿਆ ਨਾਲ ਦੇ ਸਾਥੀਆਂ ਨੂੰ ਲੈ ਜਾਓ ਸਾਰਾ ਕੁਝ ਲੁੱਟ ਕੇ ਹੁਣ ਜੋ ਮੈਨੂੰ ਚਾਹੀਦਾ ਸੀ ਉਹ ਮਹਾਰਾਜ ਗੁਰੂ ਕਲਗੀਧਰ ਦੇ ਚਰਨਾਂ ਚੋਂ ਮਿਲ ਗਿਆ। ਅਬ ਆਨ ਕੀ ਆਸ ਨਿਰਾਸ ਭਈ ਕਲਗੀਧਰ ਬਾਸ ਕੀ ਉਹ ਮਨ ਮਾਹੀ ਹੁਣ ਕੋਈ ਆਸ ਨਹੀਂ ਰਹੀ ਕਿਸੇ ਹੋਰ ਚੀਜ਼ ਦੀ ਹੁਣ ਤਾਂ ਕਲਗੀਆਂ ਵਾਲੇ ਪਾਤਸ਼ਾਹ ਮੇਰੇ ਹਿਰਦੇ ਚ ਵਸ ਗਏ ਨੇ।
ਸਭ ਕੁਝ ਤਿਆਗ ਰਹੇ ਉਹ ਪ੍ਰਭ ਪਾਤ
ਸਭ ਕੁਝ ਤਿਆਗ ਕੇ ਫਕੀਰ ਬਣ ਗਿਆ ਸੈਦ ਬੇਗ ਜਿੰਨੀ ਸੰਪਦਾ ਵਿਭੂਤੀ ਸੀ ਸਭ ਕੁਝ ਤਿਆਗ ਦਿੱਤਾ ਔਰ ਫਕੀਰੀ ਧਾਰਨ ਕਰ ਲਈ ਔਰ ਫਕੀਰੀ ਧਾਰਨ ਕਰਕੇ ਸੈਦ ਬੇਗ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿਣ ਲੱਗਾ।
ਹੋਏ ਪਰਲੋਕ ਹੋਏ ਪਰਲੋਕ ਸੁਖ ਲਾਗੀ ਆਸ
ਔਰ ਪਰਲੋਕ ਦੇ ਵਿੱਚ ਸੁਖ ਮਿਲੇ ਇਹ ਆਸ ਲੱਗ ਗਈ ਕਿ ਮੇਰਾ ਪਰਲੋਕ ਸਵਰ ਜਾਏ ਮੇਰਾ ਅੱਗਾ ਸਵਰ ਜਾਏ ਬਸ ਇਹੀ ਆਸ ਆਪਣੇ ਮਨ ਵਿੱਚ ਰੱਖੀ ਹੈ।
ਸਗਲੇ ਤੁਰਕ ਗਏ ਜਬ ਦੂਰ
ਜਿੰਨੇ ਤੁਰਕ ਸਾਨੂੰ ਸਾਰੇ ਜਦੋਂ ਦੂਰ ਚਲੇ ਗਏ
ਉਤਰੇ ਉਹ ਡੇਰੇ ਬਿਕੈ ਹਜ਼ੂਰ
ਸਤਿਗੁਰੂ ਜੀ ਦੇ ਡੇਰੇ ਵਿੱਚ ਸੈਦ ਬੇਗ ਉਤਰਿਆ ਹੈ।
ਖਾਨ ਪਾਨ ਨਾਨਾ ਤ੍ਰਿਣ ਪਾਏ
ਕਲਗੀਧਰ ਪਾਤਸ਼ਾਹ ਜੀ ਦੇ ਲੰਗਰਾਂ ਵਿੱਚੋਂ ਖਾਨ ਪਾਨ ਇਹਨੂੰ ਪ੍ਰਾਪਤ ਹੋਇਆ ਹੈ।
ਬਸੇ ਨਿਸਾ ਪੂਰਬ ਕੀ ਥਾਏ
ਸਤਿਗੁਰੂ ਜੀ ਨੇ ਵੀ ਇੱਥੇ ਡੇਰਾ ਰੱਖਿਆ ਜਦੋਂ ਤੁਰਕਾਂ ਦੀ ਫੌਜ ਚਲੀ ਗਈ ਮਹਾਰਾਜ ਜੀ ਨੇ ਜਿੱਥੇ ਪਹਿਲਾਂ ਡੇਰਾ ਕੀਤਾ ਸੀ ਉਸੇ ਜਗ੍ਹਾ ਤੇ ਆਪਣਾ ਡੇਰਾ ਰੱਖਿਆ ਹੈ।
ਭਈ ਪ੍ਰਭਾਤ ਕੁਝ ਕਰ ਦੀਨ,
ਪ੍ਰਭਾਤ ਹੋਈ ਅਗਲਾ ਦਿਨ ਹੋਇਆ ਤੋ ਕਲਗੀਧਰ ਪਾਤਸ਼ਾਹ ਜੀ ਨੇ ਚਮਕੌਰ ਸਾਹਿਬ ਤੋਂ ਕੂਚ ਕੀਤਾ ਹੈ।
ਸੈਦਾ ਬੇਗ ਕਾਰਨ ਕੇਨ,
ਔਰ ਉਧਰ ਸੈਦ ਬੇਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੁਲਾਇਆ ਹੈ।
ਬਖਸ਼ੇ ਸ਼ਸਤਰ ਗੁਰੂ ਜੀ ਫੇਰ,
ਪਹਿਲਾਂ ਸ਼ਸਤਰ ਵੀ ਤਿਆਗ ਦਿੱਤੇ ਸੀ ਨਾ, ਕਹਿੰਦਾ ਮਹਾਰਾਜ ਮੈਂ ਤਾਂ ਹੁਣ ਫਕੀਰੀ ਧਾਰਨ ਕਰਨੀ ਹੈ। ਕਲਗੀਧਰ ਜੀ ਨੇ ਫਿਰ ਆਪਣੇ ਖਜ਼ਾਨੇ ਚੋਂ ਇਹਨੂੰ ਸ਼ਸਤਰ ਦਿੱਤੇ, ਦੁਬਾਰਾ ਫੇਰ ਇਹਨੂੰ ਆਪਣੇ ਕੋਲੋਂ ਸ਼ਸਤਰ ਬਖਸ਼ੇ ਹਨ।
ਜੱਡ ਤੁਰੰਗ ਪਰ ਮੁਰਤ ਬਡੇਰ,
ਇਹਨੂੰ ਘੋੜਾ ਦਿੱਤਾ, ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਚਾਲਾ ਪਾਇਆ, ਨਾਲ ਸੈਦ ਬੇਗ ਵੀ ਘੋੜੇ ਤੇ ਚੜ ਕੇ ਚੱਲਿਆ।
ਚਲਿਓ ਸੰਗ ਮਿਲ ਸਿੰਘਨ ਸਾਥ, ਗਮਨੇ ਆਨੰਦਪੁਰ ਦਿਸ਼ਨਾਥ।
ਸਿੰਘਾਂ ਦੇ ਨਾਲ ਚੜ ਕੇ ਸੈਦ ਬੇਗ ਵੀ ਚੱਲ ਪਿਆ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਚਮਕੌਰ ਤੋਂ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਚੱਲ ਪਏ।
ਸਗਲੇ ਪੰਥ ਉਲੰਘਣ ਕਰਿਓ,
ਸਾਰਾ ਪੈਂਡਾ ਆਨੰਦਪੁਰ ਸਾਹਿਬ ਤੱਕ ਦਾ ਚਮਕੌਰ ਸਾਹਿਬ ਤੋਂ ਤੈਅ ਕੀਤਾ।
ਦੁੰਦਬ ਸ਼ਬਦ ਸ਼ੋਨ ਮੈਂ ਪਰਿਓ,
ਉਧਰ ਨਗਾਰੇ ਦੀ ਆਵਾਜ਼ ਸ੍ਰੀ ਆਨੰਦਪੁਰ ਸਾਹਿਬ ਚ ਸੁਣੀ ਗਈ ਕਿ ਸਤਿਗੁਰਾਂ ਦੇ ਰਣਜੀਤ ਜੀਤ ਨਗਾਰੇ ਦੀ ਆਵਾਜ਼ ਹੈ।
ਪੁਰਜਨ ਸੁਣ ਕੇ ਬੋ ਐ ਲਾਦੇ,
ਆਨੰਦਪੁਰ ਦੇ ਵਾਸੀਆਂ ਨੂੰ ਚਾਓ ਚੜ ਗਿਆ ਕਿ ਕਲਗੀਆਂ ਵਾਲੇ ਪਾਤਸ਼ਾਹ ਵਾਪਸ ਆ ਗਏ ਨੇ। ਕਹਿੰਦੇ ਉਮਾ ਜਾਗ ਪਿਆ ਆਨੰਦਪੁਰ ਦੇ ਵਾਸੀਆਂ ਦੇ ਹਿਰਦਿਆਂ ਚ,
ਇਕਸੇ ਚਾਰੋਂ ਸਾਹਿਬਜ਼ਾਦੇ,
ਸਤਿਗੁਰਾਂ ਦੇ ਚਾਰੋਂ ਸਾਹਿਬਜ਼ਾਦੇ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਚਾਰੋਂ ਸਾਹਿਬਜ਼ਾਦੇ ਮਹਾਰਾਜ ਜੀ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਬਾਹਰ ਆਏ ਨਿਕਲ ਕੇ ਕਲਗੀਧਰ ਦੇ ਦਰਸ਼ਨਾਂ ਨੂੰ।
ਮਿਲ ਮਾਨਵ ਸਭ ਐਰ ਪਦਾਰੇ,
ਸੇਵਕ ਸਿੱਖ ਸਨ, ਆਨੰਦਪੁਰ ਸਾਹਿਬ ਦੇ ਲੋਕ ਸਨ, ਸਾਰੇ ਸਾਹਿਬਜ਼ਾਦਿਆਂ ਨਾਲ ਮਿਲ ਕੇ ਆਏ ਹਨ।
ਦਰਸ਼ਨ ਕਰਤ ਬੰਦਨਾ ਧਾਰੇ,
ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ, ਦਰਸ਼ਨ ਕਰਕੇ ਮਹਾਰਾਜ ਜੀ ਦੇ ਚਰਨਾਂ ਤੇ ਸਭ ਨੇ ਮੱਥਾ ਟੇਕਿਆ, ਵੰਦਨਾ ਕੀਤੀ ਹੈ।
ਕੁਸ਼ਲ ਪ੍ਰਸ਼ਨ ਪ੍ਰਭ ਸਭ ਪ੍ਰਤ ਗਾਏ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਭ ਦੀ ਕੁਸ਼ਲ ਪ੍ਰਸੰਨਤਾ ਪੁੱਛੀ ਹੈ।
ਮਿਲੇ ਅਗਰ ਜੋ ਦਰਸ਼ਨ ਪਾਏ,
ਜਿਹੜਾ ਵੀ ਅੱਗੇ ਆ ਕੇ ਮਿਲਿਆ ਸਭ ਨੇ ਦਰਸ਼ਨ ਕੀਤੇ। ਗੁਰੂ ਜੀ ਕੇ ਦਰਸ਼ਨ ਕੋਬਲ ਜਾਉਣ ਵਾਲੀ ਅਵਸਥਾ, ਗੁਰੂ ਜੀ ਕੇ ਦਰਸ਼ਨ ਕੋਬਲ ਜਾਉਣ ਦੀ ਅਵਸਥਾ ਬਣੀ ਹੋਈ ਹੈ।
ਅਨਕ ਬਿਧਨ ਕੀ ਅਰਪੇ ਉਪਾਇਨ,
ਅਨਕ ਪ੍ਰਕਾਰ ਦੀਆਂ ਉਪਾਇਨਾ, ਅਨਕ ਪ੍ਰਕਾਰ ਦੀਆਂ ਪਿਟਾਵਾਂ ਸਤਿਗੁਰੂ ਜੀ ਦੇ ਚਰਨਾਂ ਵਿਚ ਗੁਰੂ ਕੇ ਸਿੱਖਾਂ ਨੇ ਭੇਟ ਕੀਤੀਆਂ ਹਨ।
ਪਰਸਤ ਸ਼੍ਰੀ ਸਤਿਗੁਰ ਕੇ ਪਾਇਨ,
ਔਰ ਸਤਿਗੁਰਾਂ ਦੇ ਚਰਨਾਂ ਨੂੰ ਪਰਸਦੇ ਨੇ ਹੱਥਾਂ ਨਾਲ, ਮਹਾਰਾਜ ਜੀ ਦੇ ਚਰਨਾਂ ਨੂੰ ਪਰਸ ਕੇ ਹੱਥਾਂ ਨਾਲ ਆਪਣੇ ਮੱਥੇ ਤੇ, ਆਪਣੇ ਨੇਤਰਾਂ ਤੇ, ਆਪਣੇ ਚਿਹਰੇ ਤੇ ਲਾਉਂਦੇ ਹਨ।
ਅਗਰ ਆਏ ਸਭ ਮਿਲ ਨਾ ਰੱਖੇ,
ਔਰ ਜਿਹੜਾ ਵੀ ਅੱਗੇ ਆਇਆ ਸਭ ਨੇ ਵੇਖ ਕੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਪ੍ਰਸੰਨ ਹੋਏ ਹਨ।
ਪੁਰ ਮੈਂ ਬਰੇ ਪੁਸ਼ਪ ਗਨ ਬਰਖੇ,
ਜਦੋਂ ਸਤਿਗੁਰੂ ਜੀ ਨੇ ਨਗਰ ਚ ਪ੍ਰਵੇਸ਼ ਕੀਤਾ, ਗਲੀਆਂ ਬਾਜ਼ਾਰਾਂ ਵਿਚ ਫੁੱਲਾਂ ਦੀ ਵਰਖਾ ਕੀਤੀ ਨਗਰ ਨਿਵਾਸੀਆਂ ਨੇ। ਗੋਠਿਆਂ ਦੀਆਂ ਛੱਤਾਂ ਤੇ ਚੜ ਕੇ, ਆਪਣੇ ਘਰਾਂ ਦੇ ਦਰਵਾਜ਼ਿਆਂ ਤੇ ਖਲੋ ਕੇ ਜਦੋਂ ਮਹਾਰਾਜ ਜੀ ਲੰਘੇ, ਫੁੱਲਾਂ ਦੀ ਵਰਖਾ ਸਭ ਨੇ ਕੀਤੀ ਹੈ।
ਗਏ ਤੁਰੰਗਮ ਪੰਥ ਬਜਾਰੇ,
ਔਰ ਸਤਿਗੁਰੂ ਜੀ ਆਪਣੇ ਘੋੜੇ ਤੇ ਚੜੇ ਹੋਏ, ਨੀਲਾ ਘੋੜਾ ਬਾਂਕਾਂ ਜੋੜਾ, ਤੇ ਇਹੋ ਜੇ ਸਤਿਗੁਰੂ ਦਸਵੇਂ ਪਾਤਸ਼ਾਹ ਬੜੇ ਸੋਹਣੇ ਨੀਲੇ ਘੋੜੇ ਤੇ ਸਵਾਰ ਹੋਏ, ਨਗਰ ਦੇ ਵਿਚੋਂ, ਆਨੰਦਪੁਰ ਸਾਹਿਬ ਦੇ ਬਾਜ਼ਾਰ ਦੇ ਵਿਚੋਂ ਲੰਘਦੇ ਜਾ ਰਹੇ ਨੇ, ਔਰ ਗੁਰੂ ਕੇ ਸਿੱਖਾਂ ਦੀ ਰਸਨਾ ਤੋਂ ਨਿਕਲ ਰਿਹਾ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਸਤਿਗੁਰੂ ਜੀ ਦੇ ਦਰਸ਼ਨ ਕਰ ਕਰਕੇ ਸਿੱਖ ਵਾਰੇ ਵਾਰੇ ਜਾ ਰਹੇ ਨੇ।
ਸਗਰੇ ਨਰ ਬੰਧਨ ਕੋ ਧਾਰੇ,
ਸਾਰੇ ਨਗਰ ਨਿਵਾਸੀਆਂ ਨੇ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕੀਤੀ। ਡੰਡੋਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਨੇ, ਵੰਦਨਾ ਕਰਦੇ ਨੇ।
ਉਤਰ ਪਰੇ ਨਿਜ ਮੰਦਰ ਗਏ,
ਸਤਿਗੁਰੂ ਜੀ ਆਪਣੇ ਘੋੜੇ ਤੋਂ ਲੱਥੇ ਨੇ, ਉਤਰੇ ਨੇ, ਉਤਰ ਕੇ ਆਪਣੇ ਮਹਿਲਾਂ ਵਿੱਚ ਆਪਣੇ ਸੱਚਖੰਡ ਵਿੱਚ ਆਏ ਹਨ।
ਪ੍ਰਥਮ ਮਾਤ ਕੋ ਬੰਦਨ ਕਰੇ,
ਆ ਕੇ ਸਭ ਤੋਂ ਪਹਿਲਾਂ ਮਾਤਾ ਗੁਜਰੀ ਜੀ ਨੂੰ ਮਿਲੇ। ਮਾਤਾ ਗੁਜਰੀ ਜੀ ਨੂੰ ਆ ਕੇ ਬੜੇ ਅਦਬ ਤੇ ਸਤਿਕਾਰ ਨਾਲ ਨਮਸਕਾਰ ਕੀਤੀ ਹੈ।
ਆਸ਼ਕ ਦੇ ਸਿਰ ਪਰ ਕਰ ਫੇਰਾ,
ਔਰ ਮਾਤਾ ਗੁਜਰੀ ਜੀ ਨੇ ਆਸੀਸ ਦਿੱਤੀ ਹੈ, ਗੁਰੂ ਕਲਗੀਧਰ ਦੇ ਸਿਰ ਤੇ ਹੱਥ ਫੇਰਿਆ ਹੈ।
ਸ਼੍ਰੀ ਗੁਜਰੀ ਔਰ ਆਨੰਦ ਵਡੇਰਾ,
ਧੰਨ ਮਾਤਾ ਗੁਜਰੀ ਜਿਹਦੇ ਹਿਰਦੇ ਚ ਬੜਾ ਭਾਰੀ ਆਨੰਦ ਹੈ, ਜਿਸ ਦੇ ਹਿਰਦੇ ਵਿਚ ਵੱਡਾ ਭਾਰੀ ਪਰਮ ਆਨੰਦ ਹੈ।
ਬੈਠਣ ਕੇ ਸਥਾਨ ਪੁਨ ਗਏ,
ਔਰ ਫਿਰ ਮਹਾਰਾਜ ਜੀ ਆਪਣੇ ਮਹਿਲਾਂ ਚ ਜਿੱਥੇ ਸਤਿਗੁਰਾਂ ਦੇ ਬੈਠਣ ਦਾ ਸਥਾਨ ਹੈ ਉੱਥੇ ਚੱਲ ਕੇ ਆਏ ਹਨ।
ਪ੍ਰਿਯੰਕਟ ਸਾਵਨ ਕਏ,
ਬੜਾ ਸੋਹਣਾ ਪਲੰਘਾ ਮਹਾਰਾਜ ਜੀ ਦਾ ਸੁੰਦਰ ਤਖਤ ਪੋਸ਼, ਜਿਹਦੇ ਤੇ ਆ ਕੇ ਸਤਿਗੁਰੂ ਜੀ ਬੈਠੇ ਨੇ।
ਦਿਨ ਕੇਤਕਪੁਰ ਬਰਸੇ ਗੁਸਾਏ,
ਇਸੇ ਤਰ੍ਹਾਂ ਕੁਝ ਦਿਨ ਸਤਿਗੁਰੂ ਜੀ ਸ੍ਰੀ ਆਨੰਦਪੁਰ ਸਾਹਿਬ ਚ ਰਹੇ ਹਨ।
ਸੰਗਤ ਚਲੀ ਆਏ ਸਮਦਾਏ,
ਬੇਅੰਤ ਸੰਗਤਾਂ ਦੇ ਇਕੱਠਾਂ ਦੇ ਇਕੱਠ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਚੱਲ ਕੇ ਆ ਰਹੇ ਨੇ।
ਦਰਸ਼ਨ ਕਰੇ ਕਾਮਨਾ ਪਾਵੇ, ਬਸੇ ਨਿਕਟ ਪੁਨ ਸਦਨ ਸਿਧਾਵੇ।
ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਔਰ ਦਰਸ਼ਨ ਕਰਕੇ ਆਪਣੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ। ਮਹਾਰਾਜ ਜੀ ਦੇ ਚਰਨਾਂ ਚ ਕੁਝ ਸਮਾਂ ਰਹਿ ਕੇ ਨਿਵਾਸ ਕਰਕੇ ਫਿਰ ਗੁਰਦੇਵ ਕੋਲੋਂ ਆਗਿਆ ਲੈ ਕੇ ਆਪੋ ਆਪਣੇ ਨਗਰਾਂ ਦੇਸ਼ਾਂ ਗ੍ਰਾਮਾਂ ਨੂੰ ਪ੍ਰਸਥਾਨ ਕਰਦੇ ਨੇ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਦਾ ਹੋਰ ਪਵਿੱਤਰ ਪਾਵਨ ਇਤਿਹਾਸ